गमनियो मुनियो संग मग पुरी अजुदी आ जाए द्वार पाल सोते कयो रिप को दियो जनाए।
वाहिगुरु जी का खालसा वाहिगुरु जी की फतेह। परम सत्कार योग सतपुरां दे परम प्यार परोती हुई गुरु रंग चरंगी हुई गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्डियां भागां वाले हो पूर्वले जन्मां दे कीते कोई चंगे कर्म अंकुरित होए नहीं जिस दा फल स्वरूप देन दुनिया दे मालक दसां पातशाहियां दी आत्मक जागदी जोत हाजरा हजूर जाहरा जहूर सर्ब कला भरपूर सतगुरु आदि गुरु श्री गुरु ग्रंथ साहिब जी महाराज जी दे पवित्र चरणा कमलां विच जुड़ बैठण दा अहो भाग सुभाग समा सानू सारयां नू प्राप्त होया। वैराग और त्याग दी मूरत धन गुरु तेग बहादुर साहिब जी महाराज जी दे पवित्र स्थान ते नेता प्रति जुड़ के संध्या वेले दे सजे हुए दीवाना च हाजरियां भर के सतगुरां दा पावन इतिहास श्री गुरु प्रताप सूरज ग्रंथ दी चल रही लड़ीवार कथा बहुत ही प्यार सत्कार ते श्रद्धा भावना नाल आप जी सरवण कर रहे। धन गुरु हर राय साहब जी महाराज अपने सिखां नूं एक पुराणक साखी सुना रहे ने कि किवें परमेश्वर भगवान अपने भगतां दा प्रेरिया होया कर्म करदा है। मद कैटव नाम दे दानव दे घर च एक पुत्र ने जन्म लिया है। यह भी राक्षस दा नां है तुंद। धुंद राक्ष ने बड़ी तपस्या कीती है एक पैर ते खलो के बाहां उपर करके इतनी करड़ी तपस्या कीती पौण आहारी हो के बिना कुछ खाद्यां बिना कुछ पीत्यां के सारे देवत्यां नूं प्रसन्न करके पहला उन्हां कोलों वर ले शक्तिशाली बने। शक्ति प्राप्त करके मुड़ के भ्रष्ट हो गया सुभाविक है। हर एक इंसान उदों तक ही भोला पाला जदों तक उहदे कोल कोई सत्ता नहीं। एक बच्चे कोल सत्ता नहीं हुंदी बड़ा भोला हुंदा पर जिवें जिवें दे कोल शक्ति आउण लगदी है सत्ता आउण लगदी है ते फिर भ्रष्ट हो जांदा। सत्ता दे नशे विच इंसान अपने मुख मकसद तों भटक जांदा भरम जांदा। धुंद दान नूं भी जदों सत्ता मिली शक्ति मिली ते भ्रष्ट हो गया। बड़े देवत्यां नूं दुख दिता बड़े महापुरखां साधुआं नूं दुख दिता बड़ियां बड़ियां पुरियां ते ब्रह्मपुरी तक भी इहने जित प्राप्त कर ली। इथों तक कि भगवान विष्णु दी भाल कर रहा है कि जे मैनूं भगवान विष्णु किते मिल जाए ते मैं उहनूं बीमार मुकावां। लभदा लभदा थक गया नहीं लभा आखिरकार थक के आराम करन लग पिया। जिथे आराम करन लगा उथे कई साल इनू आराम करदिआं बीत गए। शरीर दे उत्ते मिट्टी जम गई शरीर पहाड़ वांगर बड़ा वड्डा लम्मा चौड़ा शरीर सी। ਇਹਦੀਆਂ ਨੱਕਾਂ ਏਦਾਂ ਜਾਪਦੀਆਂ ਨੇ ਜਿਵੇਂ ਪਹਾੜਾਂ ਦੀਆਂ ਕੰਧਰਾਂ ਹੋਣ, ਉਹਨਾਂ ਵਿੱਚੋਂ ਇੱਕ ਸਾਲ ਬਾਅਦ ਇੱਕ ਸਾਹ ਲੈਂਦਾ। ਜਦੋਂ ਇੱਕ ਸਾਹ ਲੈਂਦਾ ਉਦੋਂ ਦੁਨੀਆਂ ਨੂੰ ਵਿਆਕੁਲ ਕਰਕੇ ਰੱਖ ਦਿੰਦਾ। ਲੋਕ ਵੀ ਇਹ ਨਹੀਂ ਸਮਝਦੇ ਕਿ ਇਹ ਦਾਨਵ ਹੈ। ਲੋਕਾਂ ਦਾ ਭੁਲੇਖਾ ਹੈ ਕਿ ਸ਼ਾਇਦ ਇਹ ਪਹਾੜਾਂ ਦੀਆਂ ਕੰਧਰਾਂ ਨੇ, ਇਹਨਾਂ ਵਿੱਚੋਂ ਕੋਈ ਹਵਾ ਚੱਲਦੀ, ਉਹ ਹਵਾ ਸਾਨੂੰ ਉਡਾ ਕੇ ਰੱਖ ਦਿੰਦੀ ਹੈ, ਖਤਮ ਕਰਕੇ ਰੱਖ ਦਿੰਦੀ ਹੈ। ਇਹਦੇ ਨੇੜੇ ਹੀ ਕੁਝ ਦੂਰੀ ਤੇ ਇੱਕ ਆਸ਼ਰਮ ਵਿਚ ਉਤੰਗ ਰਿਸ਼ੀ ਤਪ ਕਰ ਰਿਹਾ ਸੀ। ਉਤੰਗ ਰਿਸ਼ੀ ਨੇ ਬੜੀ ਭਾਰੀ ਤਪੱਸਿਆ ਕੀਤੀ। ਭਗਵਾਨ ਜੀ ਨੇ ਖੁਸ਼ ਹੋ ਕੇ ਇਹਨੂੰ ਦਰਸ਼ਨ ਦਿੱਤੇ ਤੇ ਆਖਿਆ, ਵਰ ਮੰਗ ਕੀ ਚਾਹੀਦਾ? ਇਹਨੇ ਆਖਿਆ, ਮਹਾਰਾਜ ਭਗਵਾਨ ਜੀ ਜਿਹੜਾ ਧੁੰਦ ਦਾਨਵ ਹੈ ਇਹਦਾ ਸੰਘਾਰ ਕਰੋ। ਕਹਿਣ ਲੱਗੇ, ਇਹਦਾ ਸੰਘਾਰ ਅਯੁੱਧਿਆ ਪੁਰੀ ਵਿਚ ਇਕ ਰਾਜਾ ਰਾਜ ਕਰਦਾ, ਰਾਜਾ ਇਖਵਾਕ ਉਹਦਾ ਨਾਂ ਹੈ, ਉਹਦੇ ਕੋਲ ਜਾ ਕੇ ਉਹਨੂੰ ਪ੍ਰੇਰਨਾ ਕਰ ਕਿ ਰਾਜਾ ਇਖਵਾਕ ਆਪਣੀ ਫੌਜ ਲੈ ਕੇ ਇਸ ਦਾਨਵ ਦੇ ਬਰ ਖਿਲਾਫ਼ ਜੰਗ ਦੀ ਮੁਹਿੰਮ ਸ਼ੁਰੂ ਕਰੇ। ਜਦੋਂ ਜੰਗ ਲੜੇਗਾ ਉਹਦੇ ਸਰੀਰ ਵਿਚ ਮੈਂ ਪ੍ਰਵੇਸ਼ ਕਰਕੇ ਇਸ ਦਾਨਵ ਨੂੰ ਮਾਰਾਂਗਾ। ਭਗਵਾਨ ਨੇ ਇਹ ਵਚਨ ਕੀਤਾ ਤੇ ਵਰ ਦਿੱਤਾ। ਉਤੰਗ ਰਿਸ਼ੀ ਨੇ ਇਹ ਵਰ ਪ੍ਰਾਪਤ ਕਰਕੇ ਅਯੁੱਧਿਆ ਪੁਰੀ ਨੂੰ ਜਾਣਾ ਕੀਤਾ। ਅਯੁੱਧਿਆ ਨਗਰ ਪਹੁੰਚਿਆ ਜਿੱਥੇ ਰਾਜਾ ਇਖਵਾਕ ਰਾਜ ਕਰਦਾ ਸੀ। ਰਾਜੇ ਇਖਵਾਕ ਨੂੰ ਆ ਕੇ ਉਤੰਗ ਰਿਸ਼ੀ ਮਿਲ ਕੇ ਪ੍ਰੇਰਨਾ ਕਰ ਰਿਹਾ ਕਿ ਚਲੋ ਰਾਜਾ ਇਖਵਾਕ, ਦਾਨਵ ਧੁੰਦ ਦੇ ਨਾਲ ਚੱਲ ਕੇ ਰਾਕਸ਼ ਨਾਲ ਜਾ ਕੇ ਜੰਗ ਕਰੋ, ਮੈਂ ਭਗਵਾਨ ਦੀ ਆਗਿਆ ਨਾਲ ਤੁਹਾਡੇ ਕੋਲ ਆਇਆ ਹਾਂ। ਤੇ ਭਗਵਾਨ ਨੇ ਇਹ ਵੀ ਵਚਨ ਕੀਤਾ ਹੈ ਕਿ ਜਦੋਂ ਤੁਸੀਂ ਜੰਗ ਲੜੋਗੇ ਤੁਹਾਡੇ ਸਰੀਰ ਵਿਚ ਭਗਵਾਨ ਦੀ ਅੰਸ਼ ਦਾ ਪ੍ਰਵੇਸ਼ ਹੋਵੇਗਾ। ਉਸੇ ਅੰਸ਼ ਕਰਕੇ ਭਗਵਾਨ ਜੀ ਉਸ ਪਾਪੀ ਦਾ ਦਾਨਵ ਦਾ ਸੰਘਾਰ ਕਰਨਗੇ। ਇਸ ਤਰ੍ਹਾਂ ਉਤੰਗ ਰਿਸ਼ੀ ਆ ਕੇ ਰਾਜੇ ਇਖਵਾਕ ਨੂੰ ਪ੍ਰੇਰਨਾ ਕਰ ਰਿਹਾ। ਉਹ ਸਰਵਣ ਕਰੀਏ, ਇਹ ਸਾਰੀ ਕਥਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਸਰਵਣ ਕਰਾ ਰਹੇ ਨੇ। ਇਕਾਗਰਤਾ ਬਣਾਈਏ, ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਗਮਨਿਓ ਮੁਨੀ ਉਤੰਗ ਮਗ ਪੁਰੀ ਅਯੁੱਧਿਆ ਜਾਏ।
ਉਤੰਗ ਰਿਸ਼ੀ ਜਦੋਂ ਇਹਨੂੰ ਭਗਵਾਨ ਨੇ ਵਰ ਦਿੱਤਾ ਕਿ ਤੁਸੀਂ ਜਾਓ ਰਾਜੇ ਖਵਾਬ ਕੋਲ ਅਯੁੱਧਿਆ ਪੁਰੀ ਚ, ਇਹ ਭਗਵਾਨ ਰਾਮ ਚੰਦਰ ਦੇ ਵੀ ਜਨਮ ਤੋਂ ਪਹਿਲਾਂ ਦੀ ਕਥਾ ਹੈ, ਉਸ ਤੋਂ ਵੀ ਪਹਿਲਾਂ ਦਾ ਪੁਰਾਣਕ ਇਤਿਹਾਸ ਹੈ, ਜਿਹਨੂੰ ਅੱਜ ਕੱਲ ਦੇ ਨਵੇਂ ਵਿਦਵਾਨ ਮਿਥਿਹਾਸ ਵੀ ਕਹਿ ਦਿੰਦੇ ਨੇ। ਇਹ ਪੁਰਾਣਕ ਕਥਾ ਹੈ। ਤੋ ਰਾਜਾ ਇਖਵਾਕ ਨੂੰ ਮਿਲਣ ਵਾਸਤੇ ਰਿਸ਼ੀ ਉਤੰਗ ਅਯੁੱਧਿਆ ਨਗਰ ਦੇ ਰਸਤੇ ਤੇ ਚੱਲਦਾ ਹੋਇਆ ਅਯੁੱਧਿਆ ਪਹੁੰਚਿਆ ਹੈ।
ਦੁਆਰ ਪਾਲਸੋਂ ਤੇ ਕਯੋ ਨਿਰਿਪ ਕੋ ਦਿਓ ਜਨਾਏ।
ਅਯੁੱਧਿਆ ਪੁਰੀ ਵਿਚ ਪਹੁੰਚਿਆ, ਰਾਜੇ ਦੇ ਰਾਜੇ ਇਖਵਾਕ ਦੇ ਮਹਿਲ ਚ ਪਹੁੰਚਿਆ। ਅੱਗੇ ਮਹਿਲ ਬੜਾ ਵੱਡਾ ਹੈ, ਉਹਦੇ ਤੇ ਦਰਵਾਜੇ ਤੇ ਦਰਸ਼ਨੀ ਜੋੜੀ ਜਿਹੜੀ ਆ ਉੱਥੇ ਜੋੜੀ ਤੇ ਜੋੜੀ ਬਰਦਾਰ ਖੜਾ, ਜਿਹਨੂੰ ਦੁਆਰਪਾਲ ਕਹਿੰਦੇ ਹਨ। ਰਾਜੇ ਉਤੰਗ ਨੂੰ ਸੁਨੇਹਾ ਭੇਜਿਆ ਦੁਆਰਪਾਲ ਦੇ ਹੱਥ ਤੇ, ਦੁਆਰਪਾਲ ਰਾਜੇ ਖਵਾਕ ਨੂੰ ਜਾ ਕੇ ਸੁਨੇਹਾ ਦਿਓ ਕਿ ਮੁਨੀ ਉਤੰਗ ਜੀ ਮਿਲਣ ਵਾਸਤੇ ਆਏ ਹੋਏ ਨੇ।
ਚੋਪਈ ਮੁਨੀ ਉਤੰਗ ਆਏ ਥ੍ਰਿਤ ਦੁਆਰੇ।
ਰਾਜੇ ਖਵਾਕ ਨੂੰ ਜਾ ਕੇ ਜਣਾਓ, ਰਾਜੇ ਖਵਾਕ ਨੂੰ ਜਾ ਕੇ ਦੱਸੋ ਕਿ ਮੁਨੀ ਉਤੰਗ ਜੀ ਚੱਲ ਕੇ ਆਏ ਨੇ, ਉਤੰਗ ਰਿਸ਼ੀ ਜੀ ਚੱਲ ਕੇ ਆਏ ਨੇ, ਔਰ ਉਹ ਬਾਹਰ ਦਰਵਾਜੇ ਤੇ ਖੜੇ ਹੋਏ ਨੇ, ਇਹ ਮੇਰੇ ਬਾਰੇ ਜਾ ਕੇ ਦੱਸੋ।
ਮਿਲਬੋ ਚੈ ਤੁਮੈ ਇੱਕ ਬਾਰੇ।
ਔਰ ਜਾ ਕੇ ਕਹੋ ਰਾਜੇ ਇਖਵਾਕ ਨੂੰ ਕਿ ਰਾਜਾ ਇਖਵਾਕ, ਉਤੰਗ ਰਿਸ਼ੀ ਤੁਹਾਨੂੰ ਇੱਕ ਵਾਰੀ ਮਿਲਣਾ ਚਾਹੁੰਦਾ ਹੈ। ਉਤੰਗ ਰਿਸ਼ੀ ਜੀ ਮਿਲਣ ਵਾਸਤੇ ਆਏ ਨੇ, ਬਾਹਰ ਖੜੇ ਨੇ, ਔਰ ਉਹ ਤੁਹਾਨੂੰ ਇੱਕ ਵਾਰੀ ਜਰੂਰ ਮਿਲਣਾ ਚਾਹੁੰਦੇ ਨੇ, ਤੁਹਾਡੇ ਨਾਲ ਇੱਕ ਵਾਰੀ ਮੁਲਾਕਾਤ ਕਰਨਾ ਚਾਹੁੰਦੇ ਹਨ।
ਸੰਤ ਤੁਰਤੀ ਅੰਤਰ ਗਏ।
ਦਵਾਰਪਾਲ ਨੇ ਜਦੋਂ ਉਤੰਗ ਰਿਸ਼ੀ ਦੀ ਇਹ ਗੱਲ ਸੁਣੀ, ਬੇਨਤੀ ਸੁਣੀ, ਸੁਣਦਿਆਂ ਸਾਰ ਦਵਾਰਪਾਲ ਅੰਦਰ ਮਹਿਲਾਂ ਵਿਚ ਗਿਆ ਰਾਜੇ ਖਵਾਕ ਕੋਲ। ਰਾਜੇ ਖਵਾਕ ਨੂੰ ਸੁਨੇਹਾ ਦੇਣ ਵਾਸਤੇ ਬੜੀ ਛੇਤੀ ਨਾਲ ਪਹੁੰਚਿਆ।
ਮੁਨੀ ਆਗਮਨ ਜਨਾਵਤ ਭਇਓ।
ਮੁਨੀ ਉਤੰਗ ਦੇ ਆਉਣ ਦੀ ਖਬਰ ਦਿੱਤੀ ਰਾਜੇ ਨੂੰ। ਆਖਿਆ ਰਾਜਾ ਖਵਾਕ, ਉਤੰਗ ਰਿਸ਼ੀ ਚੱਲ ਕੇ ਆਇਆ। ਉਨ੍ਹਾਂ ਸਮਿਆਂ ਚ ਧਰਮੀ ਰਾਜੇ ਹੁੰਦੇ ਸੀ, ਅੱਜ ਵਾਂਗਰ ਦੇ ਸੱਤਾ ਚ ਭ੍ਰਸ਼ਟ ਹੋਏ ਲੋਕ ਨਹੀਂ ਸਨ। ਅੱਜ ਕਿਸੇ ਨੂੰ ਸੱਤਾ ਮਿਲ ਜੇ ਤੇ ਭ੍ਰਸ਼ਟ ਹੋ ਜਾਂਦੇ ਨੇ, ਕਿਸੇ ਨੂੰ ਮਿਲਦੇ ਹੀ ਨਹੀਂ। ਆਮ ਕਰਕੇ ਧਾਰਮਿਕ ਵਿਅਕਤੀਆਂ ਨੂੰ ਤਾਂ ਉੱਕਾ ਹੀ ਮਿਲਣ ਦੀ ਸੋਚ ਨਹੀਂ ਰੱਖਦੇ। ਉਸ ਸਮੇਂ ਦੇ ਧਰਮੀ ਰਾਜੇ ਸਨ। ਜੇ ਕੋਈ ਧਾਰਮਿਕ ਰਿਸ਼ੀ ਮੁਨੀ ਆਉਂਦਾ ਤੇ ਉਹਨੂੰ ਪਹਿਲ ਦੇ ਆਧਾਰ ਤੇ ਮਿਲਿਆ ਕਰਦੇ ਸੀ ਵੀ ਇਹ ਸਮਾਜ ਦੇ ਭਲੇ ਲਈ ਆਏ ਹੋਣਗੇ, ਇਹ ਸਮਾਜ ਤੇ ਲੋਕਾਂ ਦੇ ਭਲੇ ਵਾਸਤੇ ਮੈਨੂੰ ਕੋਈ ਮਿਲਣ ਵਾਸਤੇ ਆਏ ਹੋਣਗੇ। ਇਸ ਕਰਕੇ ਰਾਜਾ ਖਵਾਕ ਨੇ ਜਦੋਂ ਸੁਣਿਆ ਕਿ ਉਤੰਗ ਰਿਸ਼ੀ ਆਇਆ, ਸੁਣਦਿਆਂ ਸਾਰ ਉਸੇ ਵਕਤ ਉਹਨੇ ਮਿਲਣ ਦਾ ਸਮਾਂ ਦਿੱਤਾ।
ਮੈਂ ਪਾਲਕ ਸੁਣ ਰਿਖੀ ਕੀ ਸੁਧ ਕੋ।
ਰਾਜੇ ਖਵਾਕ ਨੇ ਜਦੋਂ ਰਿਸ਼ੀ ਦੇ ਆਉਣ ਦੀ ਖਬਰ ਸੁਣੀ ਕਿ ਰਿਸ਼ੀ ਉਤੰਗ ਬੜਾ ਵੱਡਾ ਤਪਸਵੀ ਹੈ, ਬੜਾ ਵੱਡਾ ਮਹਾਂਪੁਰਖ ਹੈ, ਇਹਨੇ ਬੜੀ ਤਪੱਸਿਆ ਕੀਤੀ ਹੈ, ਇਹ ਜਾਣਦਾ ਸੀ ਉਤੰਗ ਰਿਸ਼ੀ ਦੇ ਨਾਂ ਦਾ ਚਰਚਾ ਸੀ, ਤੋ ਉਸੇ ਵਕਤ ਇਹਨੇ ਜਦੋਂ ਪਤਾ ਕੀਤਾ, ਇਹਨੂੰ ਪਤਾ ਲੱਗਾ ਕਿ ਰਾਜਾ ਉਤੰਗ ਰਿਸ਼ੀ ਮੈਨੂੰ ਮਿਲਣ ਵਾਸਤੇ ਆਇਆ ਹੈ।
ਉੱਠਿਓ ਜਤਤ ਕਰਕੇ ਸੁਧ ਬੁੱਧ ਕੋ।
ਬੜੀ ਸੁਧ ਬੁੱਧ ਧਾਰ ਕੇ ਬੜੀ ਛੇਤੀ ਨਾਲ ਝੱਟ ਤਈ ਆਪਣੇ ਆਸਣ ਤੋਂ ਉੱਠਿਆ ਬਾਹਰ ਆਉਣ ਵਾਸਤੇ। ਰਾਜੇ ਇਖਵਾਕ ਨੇ ਉਤੰਗ ਰਿਸ਼ੀ ਦਾ ਸਨਮਾਨ ਕਰਨ ਲਈ, ਉਹਦਾ ਸਤਿਕਾਰ ਕਰਨ ਵਾਸਤੇ ਆਪਣੇ ਆਸਣ ਤੋਂ ਉੱਠ ਕੇ ਬਾਹਰ ਨੂੰ ਆਉਣ ਲੱਗਾ।
ਕਰ ਤਰ ਪੂਜਾ ਸਰਬ ਪ੍ਰਕਾਰ ਚਲ ਆਇਓ ਤੁਰਨ ਨਿਜ ਦੁਆਰ।
ਹੱਥ ਵਿਚ ਪੂਜਾ ਦੀ ਸਮੱਗਰੀ ਲੈ ਕੇ ਕਿ ਰਿਸ਼ੀ ਦੀ ਪੂਜਾ ਕਰਾਂਗਾ, ਰਿਸ਼ੀ ਉਤੰਗ ਦੀ ਪੂਜਾ ਕਰਾਂਗਾ, ਇਸ ਕਰਕੇ ਪੂਜਾ ਦੀ ਸਮੱਗਰੀ ਆਪਣੇ ਹੱਥਾਂ ਚ ਲੈ ਲਈ ਔਰ ਬਾਹਰ ਦਰਵਾਜੇ ਤੇ ਚੱਲ ਕੇ ਆਇਆ ਜਿੱਥੇ ਉਤੰਗ ਰਿਸ਼ੀ ਖੜਾ ਰਾਜੇ ਖਵਾਕ ਦੀ ਉਡੀਕ ਕਰ ਰਿਹਾ ਸੀ।
ਕਰ ਬੰਧਨ ਪਾਦਾਰਕ ਦੀਨਸ।
ਆ ਕੇ ਰਿਸ਼ੀ ਦੇ ਚਰਨਾਂ ਤੇ ਮੱਥਾ ਟੇਕਿਆ, ਆਪ ਚੱਲ ਕੇ ਆਇਆ ਰਿਸ਼ੀ ਨੂੰ ਲੈਣ ਵਾਸਤੇ ਬਾਹਰ ਆਪਣੇ ਦਰਵਾਜੇ ਤੇ ਆ ਕੇ ਪਹਿਲਾਂ ਰਿਸ਼ੀ ਦੇ ਚਰਨਾਂ ਤੇ ਮੱਥਾ ਟੇਕਿਆ, ਫਿਰ ਰਿਸ਼ੀ ਉਤੰਗ ਦੇ ਚਰਨ ਧੋਏ। ਇਹ ਮਰਿਆਦਾ ਸੀ ਉਸ ਸਮੇਂ, ਜਿਵੇਂ ਭਗਵਾਨ ਕ੍ਰਿਸ਼ਨ ਜੀ ਦਾ ਜ਼ਿਕਰ ਆਉਂਦਾ ਨਾ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਭਗਵਾਨ ਕ੍ਰਿਸ਼ਨ ਜੀ ਜਦੋਂ ਸੁਦਾਮੇ ਨੂੰ ਮਿਲਣ ਵਾਸਤੇ ਗਏ ਤੇ ਜਾ ਕੇ ਉਹਦੇ ਚਰਨ ਧੋਏ, ਚਰਨ ਧੋ ਕੇ ਉਹ ਚਰਨਾ ਪੌਲ ਆਪਣੇ ਨੇਤਰਾਂ ਵਿਚ ਪਾਈ, ਸੀਸ ਤੇ ਪਾਈ ਤੇ ਛਕੀ ਵੀ। ਇੰਨਾ ਸਤਿਕਾਰ ਕਰਦੇ ਸੀ ਰਿਸ਼ੀਆਂ ਮੁਨੀਆਂ ਭਗਤੀ ਕਰਨ ਵਾਲਿਆਂ ਦਾ। ਸੋ ਉਸ ਵਕਤ ਉਤੰਗ ਰਿਸ਼ੀ ਦੇ ਜਾ ਕੇ ਚਰਨ ਧੋਏ ਰਾਜੇ ਖਵਾਕ ਨੇ, ਚਰਨ ਧੋ ਕੇ ਉਹ ਚਰਨ ਪੌਲ ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਛਕੀ ਤੇ ਵੰਦਨਾ ਕੀਤੀ ਹੈ।
ਆਦਰ ਸਭ ਵਿਦ ਕੋ ਬੋ ਕੀਨਤ।
ਸਭ ਪ੍ਰਕਾਰ ਨਾਲ ਆਦਰ ਕੀਤਾ ਉਤੰਗ ਰਿਸ਼ੀ ਦਾ, ਬੜਾ ਸਤਿਕਾਰ ਬੜਾ ਸਨਮਾਨ ਕੀਤਾ ਹੈ।
ਆਪਣੇ ਸੰਗ ਸਭਾ ਮੈਂ ਆਨਿਓ।
ਔਰ ਬੜਾ ਸਤਿਕਾਰ ਕਰਕੇ ਸਨਮਾਨ ਕਰਕੇ ਉਤੰਗ ਰਿਸ਼ੀ ਨੂੰ ਆਪਣੇ ਨਾਲ ਲੈ ਕੇ ਰਾਜਾ ਖਵਾਕ ਆਪਣੀ ਸਭਾ ਵਿਚ ਆਇਆ, ਜਿੱਥੇ ਇਹਦੇ ਦੀਵਾਨ ਸੀ, ਇਹਦੀ ਸਭਾ ਸੀ, ਦਰਬਾਰ ਲੱਗਾ ਹੋਇਆ ਸੀ। ਆਪਣੇ ਦਰਬਾਰ ਵਿਚ ਉਤੰਗ ਰਿਸ਼ੀ ਨੂੰ ਲੈ ਕੇ ਆਇਆ ਹੈ।
ਪ੍ਰਸ਼ਨ ਅੰਨਾ ਮੈਂ ਨਮਰ ਬਖਾਨਿਓ।
ਔਰ ਪ੍ਰਸ਼ਨ ਕੀਤੇ ਨੇ, ਰਾਜੀ ਖੁਸ਼ੀ ਪੁੱਛੀ, ਸਰੀਰ ਬਾਰੇ ਪੁੱਛਿਆ ਉਤੰਗ ਰਿਸ਼ੀ ਨੂੰ, ਉਤੰਗ ਰਿਸ਼ੀ ਨੇ ਰਾਜੇ ਨੂੰ ਪੁੱਛਿਆ ਰਾਜੀ ਖੁਸ਼ੀ ਦਾ ਸੁਨੇਹਾ। ਇੱਦਾਂ ਪਰਸਪਰ ਆਪਸ ਵਿਚ ਸਵਾਲ ਜਵਾਬ ਕੀਤੇ, ਬੜੇ ਬਨਿਮਰ ਹੋ ਕੇ ਰਾਜੇ ਖਵਾਕ ਨੇ ਉਤੰਗ ਰਿਸ਼ੀ ਨੂੰ ਬੜੇ ਪਿਆਰ ਨਾਲ ਬਨਿਮਰ ਹੋ ਕੇ ਸਵਾਲ ਜਵਾਬ ਕੀਤੇ।
ਵੱਡੇ ਭਾਗ ਮੇਰੇ ਸਭ ਭਾਂਤੇ ਦੀਨਸ ਦਰਸ ਬਿਗਨ ਗਨ ਘਾਤੇ।
ਰਾਜਾ ਬੋਲਿਆ ਉਤੰਗ ਰਿਸ਼ੀ ਨੂੰ, ਕਹਿਣ ਲੱਗਾ ਹੇ ਰਿਸ਼ੀ ਵਰ, ਮੇਰੇ ਵੱਡੇ ਭਾਗ ਹਨ, ਸਰਬ ਪ੍ਰਕਾਰ ਕਰਕੇ ਮੇਰੇ ਵੱਡੇ ਭਾਗ ਹਨ ਕਿ ਤੁਸੀਂ ਆ ਕੇ ਮੈਨੂੰ ਦਰਸ਼ਨ ਦਿੱਤੇ ਨੇ ਘਰ ਚ ਬੈਠੇ ਨੇ। ਨਹੀਂ ਤਾਂ ਆਪ ਜੈਸੇ ਮੁਨੀਆਂ ਦੇ ਦਰਸ਼ਨ ਕਰਨ ਵਾਸਤੇ ਤਾਂ ਜਾਣਾ ਪੈਂਦਾ, ਪਰ ਮੇਰੇ ਕੋਈ ਵੱਡੇ ਭਾਗ ਨੇ ਪੂਰਬਲੇ ਜਨਮਾਂ ਦੇ ਕੋਈ ਕਰਮ ਜਾਗੇ ਨੇ, ਜਿਸ ਦਾ ਫਲ ਸਵਰੂਪ ਤੁਸੀਂ ਆ ਕੇ ਮੈਨੂੰ ਮੇਰੇ ਘਰ ਵਿਚ ਦਰਸ਼ਨ ਦਿੱਤੇ ਨੇ, ਔਰ ਤੁਸੀਂ ਆ ਕੇ ਦਰਸ਼ਨ ਹੀ ਨਹੀਂ ਦਿੱਤੇ, ਦਰਸ਼ਨ ਦੇ ਕੇ ਸਾਰੇ ਵਿਘਨਾਂ ਦਾ ਨਾਸ ਕੀਤਾ ਹੈ।
ਆਮਨ ਸਫਲ ਆਪਨੋ ਕਰੀਏ।
ਇਹ ਰਿਸ਼ੀ ਵਰ, ਤੁਹਾਡਾ ਆਉਣਾ ਕਿਵੇਂ ਹੋਇਆ? ਕੋਈ ਪ੍ਰਯੋਜਨ ਹੋਵੇਗਾ, ਕਿਉਂਕਿ ਕੋਈ ਮਹਾਂਪੁਰਖ ਮਹਾਤਮਾ ਆਪਣੇ ਆਸ਼ਰਮ ਤੋਂ ਚੱਲ ਕੇ ਆਪ ਆਵੇ, ਕਿਸੇ ਰਾਜੇ ਦੇ ਕੋਲ ਚੱਲ ਕੇ ਆਵੇ, ਤੇ ਜ਼ਰੂਰ ਉਹਦੇ ਵਿਚ ਕੋਈ ਨਾ ਕੋਈ ਸਮਾਜ ਦੇ ਭਲੇ ਦੀ ਗੱਲ ਹੋਵੇਗੀ, ਪ੍ਰਕਿਰਤੀ ਦੇ ਭਲੇ ਦੀ ਗੱਲ ਹੋਵੇਗੀ। ਤੁਸੀਂ ਆਪਣਾ ਆਉਣਾ ਮਹਾਰਾਜ ਜੀ ਸਫਲਾ ਕਰੋ ਕਿ ਤੁਸੀਂ ਕਿਵੇਂ ਆਏ ਹੋ, ਕਿਵੇਂ ਆਉਣਾ ਹੋਇਆ ਹੈ ਆਪ ਜੀ ਦਾ।
ਨਿਜ ਆਗਮਨ ਸੋ ਹੇਤੀ ਉਚਰੀਏ।
ਆਪਣੇ ਆਉਣ ਦਾ ਕਾਰਨ ਦੱਸੋ ਮਹਾਰਾਜ ਰਿਸ਼ੀ ਵਰ। ਤੁਸੀਂ ਚੱਲ ਕੇ ਆਏ ਹੋ, ਬੜਾ ਸਤਿਕਾਰ ਕੀਤਾ ਰਾਜੇ ਨੇ, ਆਖਿਆ ਤੁਸੀਂ ਚੱਲ ਕੇ ਆਇਓ, ਤੁਹਾਡੇ ਇਕ ਇਕ ਕਦਮ ਤੇ ਮੈਂ ਕੁਰਬਾਨ ਬਲਿਹਾਰ। ਪਰ ਤੁਸੀਂ ਆਪਣੇ ਆਉਣ ਦਾ ਕਾਰਨ ਦੱਸੋ ਮਹਾਰਾਜ ਕਿ ਤੁਸੀਂ ਕਿਵੇਂ ਚੱਲ ਕੇ ਆਏ ਹੋ।
ਸੁਨਤ ਮੁਨੀ ਨੇ ਨਿਜ ਬਿਬਰਾਏ।
ਉਸ ਵੇਲੇ ਮੁਨੀ ਨੇ ਜਦੋਂ ਰਾਜੇ ਦੀ ਬੇਨਤੀ ਸੁਣੀ ਤੇ ਸੁਣ ਕੇ ਮੁਨੀ ਉਤੰਗ ਬੋਲਿਆ ਤੇ ਆਪਣਾ ਨਿਜ ਅਭਰਾਏ, ਜਿਸ ਕਰਕੇ ਚੱਲ ਕੇ ਆਇਆ ਸੀ, ਕਿਉਂਕਿ ਭਗਵਾਨ ਨੇ ਪ੍ਰੇਰਿਆ ਸੀ ਉਤੰਗ ਰਿਸ਼ੀ ਨੂੰ ਕਿ ਰਾਜੇ ਖਵਾਕ ਨੂੰ ਜਾ ਕੇ ਪ੍ਰੇਰਨਾ ਕਰਕੇ ਉਹ ਜੰਗ ਲੜੇ, ਧੁੰਦ ਦਾਨਵ ਦੇ ਨਾਲ ਜੰਗ ਲੜੇ। ਇਸ ਕਰਕੇ ਆਪਣੇ ਆਉਣ ਦਾ ਜਿਹੜਾ ਅਭਿਪ੍ਰਾਏ ਸੀ, ਇਹਦਾ ਪ੍ਰਯੋਜਨ ਸੀ, ਉਹ ਆਪਣੇ ਮਨ ਦਾ ਪ੍ਰਯੋਜਨ ਰਿਸ਼ੀ ਉਤੰਗ ਨੇ ਪ੍ਰਗਟ ਕਰਕੇ ਸੁਣਾਇਆ।
ਪਾਲਕ ਤੋਂ ਦੀਨ ਜਨਾਏ।
ਮੈਂ ਪਾਲਕ ਨੂੰ ਰਾਜੇ ਖਵਾਕ ਨੂੰ ਆ ਕੇ ਸਾਰੀ ਗੱਲ ਦੱਸੀ, ਸਾਰੀ ਗੱਲ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸਮਝਾਈ ਹੈ।
ਤੁੰਗੋ ਦੈਂਤ ਬਰ ਪਾਏ ਮਾਨਾ, ਮੁਨੀ ਸੁਰ ਕੰਟਕ ਨਿਤ ਦੁਖ ਦਾਨਾ।
ਬੋਲਿਆ ਰਾਜੇ ਖਵਾਕ ਨੂੰ, ਕਹਿਣ ਲੱਗਾ ਉਤੰਗ ਰਿਸ਼ੀ, ਕਹਿਣ ਲੱਗਾ ਹੇ ਰਾਜਨ, ਧੁੰਦ ਦਾਨਵ ਹੈ, ਧੁੰਦ ਇਹਦਾ ਨਾਂ ਹੈ, ਇਹ ਬੜਾ ਭਿਆਨਕ ਦਾਨਵ ਹੈ, ਬੜੀ ਦਾਨਵੀ ਬਿਰਤੀ ਹੈ ਇਹਦੀ, ਰਾਖਸ਼ ਹੈ। ਉਹਨੇ ਪਹਿਲਾਂ ਬੜੀ ਤਪੱਸਿਆ ਕੀਤੀ, ਤਪੱਸਿਆ ਕਰਕੇ ਉਹਨੇ ਬੜੇ ਬੜੇ ਵਰਦਾਨ ਪ੍ਰਾਪਤ ਕੀਤੇ ਨੇ, ਬੜੇ ਬੜੇ ਵਰ ਪ੍ਰਾਪਤ ਕੀਤੇ ਨੇ, ਤੇ ਹੁਣ ਉਹਨੇ ਵਰ ਪ੍ਰਾਪਤ ਕਰਕੇ ਬੜੇ ਬੜੇ ਮੁਨੀਆਂ ਨੂੰ ਤੇ ਦੇਵਤਿਆਂ ਨੂੰ ਦੁੱਖ ਦੇ ਰਿਹਾ, ਰਿਸ਼ੀਆਂ ਨੂੰ ਵੀ ਦੁੱਖ ਦੇ ਰਿਹਾ, ਕਿਉਂਕਿ ਮੈਂ ਨੇੜੇ ਹੀ ਉਹਦੇ ਆਸ਼ਰਮ ਵਿਚ ਇਕ ਤਪੱਸਿਆ ਕਰਦਾ, ਮੇਰੀ ਤਪੱਸਿਆ ਵਿਚ ਵੀ ਵਿਘਨ ਪਾਉਂਦਾ। ਬਹੁਤ ਸਾਰੇ ਮੁਨੀਆਂ ਨੂੰ ਉਹ ਦੁੱਖ ਦੇ ਰਿਹਾ, ਦੇਵਤਿਆਂ ਨੂੰ ਦੁੱਖ ਦੇ ਰਿਹਾ, ਉਹਨਾਂ ਵਾਸਤੇ ਉਹ ਕੰਟਕ ਬਣਿਆ ਹੋਇਆ, ਦੁੱਖ ਦਾ ਕਾਰਨ ਬਣਿਆ ਹੋਇਆ।
ਤੇ ਹੱਥ ਵੇਖੋ ਕਰ ਉਤਸ਼ਾਓ, ਮਹਾਂਵੀਰ ਤੋਂ ਛਤਰ ਨਮਾਓ।
ਇਹ ਰਾਜਾ ਇਖਵਾਕ, ਉਸ ਧੁੰਦ ਦਾਨਵ ਨੂੰ ਮਾਰਨ ਦਾ ਉਤਸ਼ਾਹ ਕਰ, ਮੈਂ ਤੈਨੂੰ ਪ੍ਰੇਰਨ ਵਾਸਤੇ ਆਇਆ ਕਿ ਤੂੰ ਸ਼ਸਤਰਧਾਰੀ ਹੈ ਤੇ ਸ਼ਸਤਰਧਾਰੀ ਹੋ ਕੇ ਉਤਸ਼ਾਹ ਕਰ, ਉਤਸ਼ਵ ਨੂੰ ਧਾਰਨ ਕਰ, ਉਸ ਪਾਪੀ ਧੁੰਦ ਦਾਨਵ ਦਾ ਸੰਘਾਰ ਕਰ, ਉਸ ਪਾਪੀ ਧੁੰਦ ਦਾਨਵ ਨੂੰ ਮਾਰ ਕੇ ਆਪਣੇ ਛਤਰੀ ਧਰਮ ਦੀ ਪਾਲਣਾ ਕਰ, ਕਿਉਂਕਿ ਤੂੰ ਮਹਾਂਵੀਰ ਹੈ, ਛਤਰੀ ਹੈ, ਤੇ ਮਹਾਂਵੀਰ ਤੇ ਛਤਰੀ ਹੋਣ ਕਰਕੇ ਤੇਰਾ ਇਹ ਧਰਮ ਹੈ ਰਾਕਸ਼ਾਂ ਦਾ ਵੱਧ ਕਰਕੇ ਆਪਣੀ ਪਰਜਾ ਨੂੰ ਸੁਖਦਾਈ ਕਰਨਾ। ਇਕ ਰਾਜੇ ਦਾ ਧਰਮ ਇਹੀ ਹੁੰਦਾ ਕਿ ਜੇ ਕੋਈ ਉਹਦੀ ਪਰਜਾ ਨੂੰ ਦੁੱਖ ਦੇ ਰਿਹਾ ਤੇ ਰਾਜਾ ਉਸ ਦੁੱਖ ਦੇਣ ਵਾਲੇ ਦਾ ਵੱਧ ਕਰਕੇ ਉਹਦਾ ਖਾਤਮਾ ਕਰਕੇ ਨਾਸ ਕਰਕੇ ਆਪਣੀ ਪਰਜਾ ਨੂੰ ਸੁਖੀ ਕਰੇ, ਨਾਲੇ ਆਪਣੇ ਛਤਰੀ ਧਰਮ ਦੀ ਪਾਲਣਾ ਕਰੇ। ਤੂੰ ਵੀ ਛਤਰੀ ਰਾਜਾ ਹੈ, ਆਪਣੇ ਛਤਰੀ ਤਵ ਧਰਮ ਦੀ ਪਾਲਣਾ ਕਰਕੇ ਧੁੰਦ ਦਾਨਵ ਦਾ ਸੰਘਾਰ ਕਰਕੇ ਰਿਸ਼ੀਆਂ ਮੁਨੀਆਂ ਤੇ ਦੇਵਤਿਆਂ ਨੂੰ ਸੁਖ ਦੇਣਾ ਕਰ।
ਨਿਜ ਬਲ ਸੰਤੇ ਕੋ ਨਾ ਵਿਚਾਰੋ, ਪ੍ਰਭੂ ਸ਼ਕਤ ਲੈ ਅਸੁਰ ਸੰਘਾਰੋ।
ਇਹ ਰਾਜਾ ਇਖਵਾਕ, ਤੇਰੇ ਮਨ ਚ ਸੰਦੇਹ ਹੋਵੇ ਕਿ ਤੂੰ ਉਹਦੇ ਨਾਲ ਕਿਵੇਂ ਲੜੇਗਾ, ਉਹ ਤਾਂ ਬੜਾ ਤਾਕਤਵਰ ਦਾਨਵ ਹੈ, ਜਿਹਦੇ ਅੱਗੇ ਦੇਵਤੇ ਹਾਰ ਗਏ, ਤੂੰ ਤਾਂ ਇਕ ਸਧਾਰਨ ਜਿਹਾ ਰਾਜਾ, ਤੂੰ ਕਿਵੇਂ ਉਹਦੇ ਨਾਲ ਲੜੇਗਾ? ਜੇ ਤੈਨੂੰ ਇਹ ਸੰਸਾ ਹੈ ਤੇ ਤੂੰ ਆਪਣੇ ਬਲ ਕਰਕੇ ਵੇਖੇ ਕਿ ਮੇਰਾ ਬਲ ਉਹਦੇ ਨਾਲ ਥੋੜਾ ਘੱਟ ਹੈ, ਤੇ ਹੇ ਰਾਜਾ ਇਖਵਾਕ, ਇਹ ਸੰਸਾ ਆਪਣੇ ਹਿਰਦੇ ਚੋ ਕੱਢ ਦੇ, ਕਿਉਂਕਿ ਤੇਰੇ ਅੰਦਰ ਪਰਮਾਤਮਾ ਦੀ ਸ਼ਕਤੀ ਵਰਤੇਗੀ। ਜਦੋਂ ਨੇਕੀ ਬਦੀ ਦਾ ਨਾਸ ਕਰਦੀ ਹੈ, ਬਦੀ ਭਾਵੇਂ ਬੜੀ ਬਲਵਾਨ ਹੋਵੇ ਨਾ, ਤੇ ਨੇਕੀ ਵਾਲਾ ਇਨਸਾਨ ਭਾਵੇਂ ਕਮਜ਼ੋਰ ਪ੍ਰਤੀਤ ਹੁੰਦਾ ਹੋਵੇ, ਪਰ ਨੇਕੀ ਵਿਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਤੇ ਉਹ ਨੇਕੀ ਬਦੀ ਨੂੰ ਹਰਾ ਕੇ ਰੱਖ ਦਿੰਦੀ ਹੈ। ਇਸ ਕਰਕੇ ਹੇ ਰਾਜਾ ਇਖਵਾਕ, ਤੂੰ ਨੇਕੀ ਵਾਲੇ ਰਸਤੇ ਤੇ ਚੱਲਣਾ, ਤੇਰੇ ਨਾਲ ਪਰਮਾਤਮਾ ਦੀ ਸ਼ਕਤੀ, ਭਗਵਾਨ ਦੀ ਸ਼ਕਤੀ ਕੰਮ ਕਰੇਗੀ, ਔਰ ਪ੍ਰਭੂ ਦੀ ਸ਼ਕਤੀ ਲੈ ਕੇ ਉਸ ਅਸਰ ਨੂੰ, ਉਸ ਦਾਨਵ ਨੂੰ ਤੂੰ ਸੰਘਾਰ ਨਾ ਕਰ।
ਜਸ ਵਿਸਾਲ ਲੀਜੈ ਅਬਨਾਸ਼ੇ,
ਉਸ ਦਾਨਵ ਨੂੰ ਮਾਰ ਕੇ ਤੈਨੂੰ ਅਬਨਾਸੀ ਜਸ ਦੀ ਪ੍ਰਾਪਤੀ ਹੋਵੇਗੀ, ਜਿਸ ਜਸ ਦਾ ਨਾਸ ਨਹੀਂ ਹੁੰਦਾ। ਐਸਾ ਜਸ, ਐਸਾ ਪ੍ਰਤਾਪ, ਐਸਾ ਐਸ਼ਵਰਜ, ਐਸੀ ਵਡਿਆਈ ਹੈ ਰਾਜਾ ਤੇਰੀ ਹੋਵੇਗੀ ਕਿ ਤੇਰੀ ਉਹ ਵਡਿਆਈ ਦਾ ਕਦੇ ਨਾਸ ਨਹੀਂ ਹੋਵੇਗਾ, ਰਹਿੰਦੀ ਦੁਨੀਆਂ ਤੱਕ ਤੇਰੀ ਵਡਿਆਈ ਹੋਵੇਗੀ।
ਵਿਦਤੈ ਜਗਤ ਮੈਦ ਬਲ ਰਾਸੇ,
ਤੇਰੇ ਬਲ ਦੇ ਚਰਚੇ ਹੋਣਗੇ, ਸਾਰੇ ਦੇਸ਼ ਵਿਚ ਤੇਰੇ ਬਲ ਦਾ ਚਰਚਾ ਹੋਵੇਗਾ। ਜੇ ਤੂੰ ਧੁੰਦ ਦਾਨਵ ਨੂੰ ਮਾਰ ਮੁਕਾਏਗਾ ਤੇ ਤੇਰੇ ਬਲ ਦੀ ਮਹਿਮਾ ਸਾਰੇ ਦੇਸ਼ ਵਿਚ ਹੋਵੇਗੀ, ਸਾਰੇ ਦੇਸ਼ ਵਿਚ ਤੇਰੇ ਬਲ ਦਾ ਚਰਚਾ ਹੋਵੇਗਾ।
ਅਭੈ ਦਾਨ ਦੀਜੈ ਸਭ ਲੋਕ,
ਉਸ ਪਾਪੀ ਧੁੰਦ ਦਾਨਵ ਨੂੰ ਮਾਰ ਕੇ ਸਾਰਿਆਂ ਲੋਕਾਂ ਨੂੰ ਅਭੈ ਪਦਵੀ ਦਾ ਦਾਨ ਦੇ, ਕਿਉਂਕਿ ਹੁਣ ਲੋਕ ਡਰਦੇ ਨੇ, ਸਹਿਮੇ ਹੋਏ ਨੇ। ਬ੍ਰਹਮ ਲੋਕ, ਇੰਦਰ ਲੋਕ ਵਿਚ ਦੇਵਤੇ ਸਹਿਮੇ ਹੋਏ ਨੇ ਧੁੰਦ ਦਾਨਵ ਤੋਂ, ਸਾਰੇ ਡਰੇ ਹੋਏ ਨੇ। ਤੇ ਤੂੰ ਉਸ ਪਾਪੀ ਨੂੰ ਮਾਰ ਕੇ ਸਾਰਿਆਂ ਦੇਵਤਿਆਂ ਨੂੰ, ਦੇਵ ਲੋਕਾਂ ਨੂੰ, ਔਰ ਇਸ ਮਾਤ ਲੋਕ ਦੇ ਲੋਕਾਂ ਨੂੰ ਅਭੈ ਪਦਵੀ ਦਾ ਦਾਨ ਦੇਣਾ ਕਰ।
ਓਜ ਕਰ ਕੇ ਰਿਪਰੋਕ,
ਆਪਣਾ ਓਜ ਧਾਰ ਕੇ, ਆਪਣਾ ਬਲ ਧਾਰ ਕੇ ਹੇ ਰਾਜਾ ਇਖਵਾਕ, ਲੜਨ ਦੀ ਤਿਆਰੀ ਕਰ, ਜਿੰਨਾ ਛੇਤੀ ਹੋ ਸਕੇ ਆਪਣੇ ਬਲ ਨੂੰ ਸੰਭਾਲ, ਆਪਣੀ ਤਾਕਤ ਨੂੰ ਸੰਭਾਲ, ਇਕੱਠਾ ਕਰ, ਔਰ ਆਪਣੀ ਸਾਰੀ ਤਾਕਤ ਨੂੰ, ਬਲ ਨੂੰ ਇਕ ਜਗ੍ਹਾ ਤੇ ਕੇਂਦਰਿਤ ਕਰਕੇ, ਇਕੱਠਾ ਕਰਕੇ ਉਸ ਪਾਪੀ ਦੁਸ਼ਮਣ ਨੂੰ ਰੋਕ ਕੇ ਧੁੰਦ ਦਾਨਵ ਨੂੰ, ਉਹਦੇ ਨਾਲ ਲੜਾਈ ਕਰ, ਉਹਦੇ ਨਾਲ ਜੰਗ ਕਰ।
ਜੀਵਤ ਥੀਓ ਕੀਰਤਵੰਤ,
ਔਰ ਇਹ ਸੰਸਾਰ ਦੇ ਵਿਚ ਜਿੰਨੀ ਦੇਰ ਤੱਕ ਉਸ ਪਾਪੀ ਨੂੰ ਮਾਰ ਕੇ ਤੂੰ ਜੀਵਦਾ ਰਹੇਗਾ, ਤੇਰੀ ਕੀਰਤ ਹੁੰਦੀ ਰਹੇਗੀ, ਤੂੰ ਕੀਰਤ ਵਾਲਾ ਹੋ ਕੇ ਪ੍ਰਸਿੱਧ ਹੋਵੇਗਾ। ਦੁਨੀਆਂ ਵਿਚ ਅਸਲ ਵਿਚ ਉਹੀ ਬੰਦੇ ਜੀਵਤ ਹੁੰਦੇ ਨੇ ਜਿਨ੍ਹਾਂ ਦੀ ਕੀਰਤੀ ਹੈ, ਜਿਨ੍ਹਾਂ ਦੀ ਸੰਸਾਰ ਵਿਚ ਕੀਰਤੀ ਆ ਉਹ ਜੀਵਦੇ ਨੇ, ਜਿਨ੍ਹਾਂ ਦੀ ਕੀਰਤੀ ਨੀ ਉਹ ਕਾਹਦੇ ਜੀਵਦੇ, ਉਹ ਤਾਂ ਜੀਵਦੇ ਹੀ ਮਰਿਆਂ ਦੇ ਬਰਾਬਰ ਨੇ, ਜਿਨ੍ਹਾਂ ਦੀ ਕੀਰਤੀ ਕੋਈ ਨੀ ਸੰਸਾਰ ਵਿਚ ਪਤਾ ਹੀ ਨੀ, ਜਿਨ੍ਹਾਂ ਬੰਦਿਆਂ ਦਾ ਵੀ ਹੈਣ ਕੇ ਨਹੀਂ। ਇਸ ਕਰਕੇ ਕੀਰਤਵੰਤ ਲੋਕ ਹੀ ਸੰਸਾਰ ਦੇ ਵਿਚ ਸਦਾ ਵਾਸਤੇ ਜੀਵਦੇ ਨੇ। ਹੇ ਰਾਜਾ ਇਖਵਾਕ, ਧੁੰਦ ਦਾਨਵ ਨੂੰ ਮਾਰ ਕੇ ਤੂੰ ਕੀਰਤ ਨੂੰ ਪ੍ਰਾਪਤ ਕਰ, ਤੇ ਕੀਰਤ ਪ੍ਰਾਪਤ ਕਰਕੇ ਸਦਾ ਜਗਤ ਵਿਚ ਜੀਵਣਾ ਕਰ।
ਹੁਣੇ ਅਪਵਰਗ ਪਾਇਓ ਅੰਤ,
ਅੰਤ ਵੇਲੇ ਤੈਨੂੰ ਅਪਵਰਗ ਦੀ ਮੁਕਤੀ ਦੀ ਪ੍ਰਾਪਤੀ ਵੀ ਹੋਵੇਗੀ। ਜਿੰਨੀ ਦੇਰ ਤੱਕ ਜਿਉਂਦਾ ਰਹੇਗਾ ਕੀਰਤ ਹੋਵੇਗੀ, ਤੇ ਮਰਨ ਤੋਂ ਬਾਅਦ, ਅੰਤਮ ਸਮੇਂ ਤੋਂ ਬਾਅਦ ਤੈਨੂੰ ਫਿਰ ਮੁਕਤੀ ਦੀ, ਅਪਵਰਗ ਦੀ, ਕਲਿਆਣ ਦੀ ਪ੍ਰਾਪਤੀ ਹੋਵੇਗੀ।
ਛਤਰੀ ਕੁਲ ਕੋ ਧਰਮ ਵਿਚਾਰ,
ਛਤਰੀ ਹੈ ਤੇ ਆਪਣੇ ਛਤਰੀ ਕੁਲ ਦਾ ਧਰਮ ਵਿਚਾਰ, ਜੋ ਤੇਰੀ ਕੁਲ ਦਾ ਧਰਮ ਹੈ।
ਲਬੂ ਦੀਰਗ ਤਾਰੇ ਦੇ ਨਾਧਾਰ,
ਮੈਂ ਛੋਟਾ ਹਾਂ ਜਾਂ ਮੈਂ ਵੱਡਾ ਹਾਂ, ਇਹ ਮਨ ਆਪਣੇ ਵਿਚ ਵਿਚਾਰ ਨਾ ਕਰ। ਛਤਰੀ ਜਿਹੜਾ ਉਹ ਹੈ ਜਿਹੜਾ ਇਹ ਵਿਚਾਰ ਨਾ ਕਰੇ ਕਿ ਮੈਂ ਛੋਟਾ ਹਾਂ ਜਾਂ ਵੱਡਾ ਹਾਂ, ਮੇਰਾ ਦੁਸ਼ਮਣ ਮੇਰੇ ਨਾਲੋਂ ਤਾਕਤਵਰ ਹੈ ਜਾਂ ਕਮਜ਼ੋਰ ਹੈ। ਛਤਰੀ ਸਿਰਫ ਆਪਣੇ ਧਰਮ ਦੀ ਪਾਲਣਾ ਕਰਕੇ, ਧਰਮ ਦੇ ਉੱਤੇ ਚੱਲਦਾ ਹੋਇਆ ਦੁਸ਼ਮਣ ਨਾਲ ਜਾ ਭਿੜਦਾ, ਦੁਸ਼ਮਣ ਭਾਵੇਂ ਤਾਕਤਵਰ ਹੋਵੇ ਭਾਵੇਂ ਕਮਜ਼ੋਰ ਹੋਵੇ, ਛਤਰੀ ਸਿਰਫ ਆਪਣੇ ਧਰਮ ਨੂੰ ਪਾਲਦਾ। ਇਸੇ ਕਰਕੇ ਕਲਗੀਧਰ ਨੇ ਉਸੇ ਛਤਰੀ ਤਬ ਧਰਮ ਦੀ ਪਾਲਣਾ ਕਰਦਿਆਂ ਕਿਹਾ, ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਕਹਿ ਤਪ ਆਵਤ ਹੈ ਜੋ ਕਰੋ, ਅਰ ਔਰ ਜੰਜਾਰ ਜਿਤੋ ਗ੍ਰਹਿ ਕੇ, ਤੁਹ ਤਿਆਗ ਕਹਾਂ ਚਿਤ ਤਾ ਮੈਂ ਧਰੋ, ਅਬ ਰੀਜ ਕੈ ਦੇਹੋ ਵਹਿ ਹਮ ਕੋ, ਜੋ ਹਉ ਬੇਨਤੀ ਕਰ ਜੋਰ ਕਰੋ, ਜਬ ਆਵ ਕੀ ਔਦ ਨਿਦਾਨ ਬਨੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਛਤਰੀ ਦਾ ਧਰਮ ਹੈ। ਛਤਰੀ ਦਾ ਮਤਲਬ ਇਹ ਨੀ ਜਿਹੜਾ ਛਤਰੀਆਂ ਦੇ ਘਰ ਜੰਮਿਆ ਉਹ ਛਤਰੀ ਹੈ, ਕਿਸੇ ਸ਼ੂਦਰ ਦੇ ਘਰ ਜੰਮ ਕੇ ਹਥਿਆਰਬੰਦ ਹੋ ਕੇ ਸ਼ਸਤਰਧਾਰੀ ਹੋ ਕੇ ਉਹ ਆਪਣੇ ਸ਼ਸਤਰਧਾਰੀ ਧਰਮ ਦੀ ਪਾਲਣਾ ਕਰ ਰਿਹਾ ਤੇ ਉਹਨੂੰ ਵੀ ਛਤਰੀ ਕਿਹਾ, ਉਹ ਵੀ ਛਤਰੀ ਹੈ ਭਾਵੇਂ ਸ਼ੂਦਰ ਦੇ ਘਰ ਹੀ ਜਨਮ ਲੈ ਕੇ ਆਵੇ। ਇਸ ਕਰਕੇ ਹੇ ਰਾਜਾ ਇਖਵਾਕ, ਤੂੰ ਛਤਰੀ ਹੈ, ਛਤਰੀ ਧਰਮ ਦੀ ਪਾਲਣਾ ਕਰ, ਔਰ ਇਸ ਗੱਲ ਦੀ ਵਿਚਾਰ ਨਾ ਕਰ ਕਿ ਮੈਂ ਕਮਜ਼ੋਰ ਹਾਂ, ਛੋਟਾ ਹਾਂ ਜਾਂ ਵੱਡਾ ਹਾਂ।
ਬਹੁਤ ਭਾਂਤ ਕੇ ਗੁਣ ਗਨ ਪਾਵੈ।
ਉਹ ਪ੍ਰਕਾਰ ਦੇ ਤੈਨੂੰ ਗੁਣਾਂ ਦੀ ਪ੍ਰਾਪਤੀ ਹੋਵੇਗੀ ਜਦੋਂ ਤੂੰ ਛਤਰੀ ਬਣ ਕੇ ਜੰਗ ਦੇ ਮੈਦਾਨ ਵਿਚ ਧੁੰਦ ਦਾਨਵ ਨਾਲ ਲੜੇਗਾ, ਤੈਨੂੰ ਬਹੁਤ ਸਾਰੇ ਗੁਣਾਂ ਦੀ ਪ੍ਰਾਪਤੀ ਹੋਵੇਗੀ।
ਉੱਤਮਤਾ ਤਵ ਕਰ ਆਵੈ।
ਬੜੀ ਸ੍ਰੇਸ਼ਟਤਾਈ ਉੱਤਮਤਾਈ ਦੀ ਜਿਹੜੀ ਬਿਰਤੀ ਹੈ ਉਹ ਤੇਰੇ ਹੱਥ ਵਿਚ ਲੱਗੇਗੀ, ਉੱਤਮਤਾਈ ਦੀ ਬਿਰਤੀ ਤੈਨੂੰ ਪ੍ਰਾਪਤ ਹੋਵੇਗੀ।
ਪਾਰ ਬ੍ਰਹਮ ਕੇ ਰੂਪ ਮਝਾਰ।
ਉੱਤਮਤਾ ਇਹ ਰਾਜਾ ਖਵਾਕ, ਜਦੋਂ ਤੂੰ ਦਾਨਵ ਨਾਲ ਲੜੇਗਾ ਨਾ, ਪਰਮਾਤਮਾ ਤੇਰੇ ਵਿਚ ਆ ਕੇ ਬਿਰਾਜਮਾਨ ਹੋਵੇਗਾ, ਇਹਦੇ ਤੋਂ ਉੱਤਮਤਾ ਹੋਰ ਕੀ ਹੋ ਸਕਦੀ। ਕਿ ਖੁਦ ਭਗਵਾਨ ਤੇਰੇ ਵਿਚ ਆ ਕੇ ਬਿਰਾਜਮਾਨ ਹੋ ਕੇ ਇਸ ਦਾਨਵ ਨੂੰ ਮਾਰਨਗੇ। ਤੇਰੇ ਵਿਚ ਪਰਮਾਤਮਾ ਦੀ ਏਕਤਾ ਹੋਵੇਗੀ, ਤੇਰੇ ਇਸ ਸਰੀਰ ਵਿਚ ਪਰਮਾਤਮਾ ਦੀ ਜੋਤ ਆਵੇਗੀ, ਪਰਮਾਤਮਾ ਦਾ ਨਿਵਾਸ ਹੋਵੇਗਾ, ਤੇ ਤੇਰੇ ਸਰੂਪ ਵਿਚ ਪਰਮਾਤਮਾ ਦੀ ਏਕਤਾ ਹੋਵੇਗੀ, ਉਹਦਾ ਤੈਨੂੰ ਆਨੰਦ ਪ੍ਰਾਪਤ ਹੋਵੇਗਾ। ਪਰਮਾਤਮਾ ਦੀ ਏਕਤਾ ਕਰਕੇ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ।
ਤਪ ਤਾਪਿਓ ਮੈਂ ਵੀਰ ਜਬੈ, ਲੋਚਨ ਗੋਚਨ ਪੇ ਪ੍ਰਭ ਤਵੈ।
ਇਹ ਰਾਜਾ ਖਵਾ ਕੇ ਗੱਲਾਂ ਮੈਂ ਹਵਾ ਵਿਚ ਨਹੀਂ ਸੁਣਾ ਰਿਹਾ, ਮੈਂ ਬੜੀ ਭਾਰੀ ਤਪੱਸਿਆ ਕੀਤੀ। ਹੁਣ ਤੰਗ ਰਿਸ਼ੀ ਆਪਣੇ ਬਾਰੇ ਦੱਸਣ ਲੱਗਾ, ਕਹਿੰਦਾ ਮੈਂ ਬੜੀ ਭਾਰੀ ਤਪੱਸਿਆ ਕੀਤੀ, ਕਰੜੀ ਤਪੱਸਿਆ ਕੀਤੀ। ਤਪੱਸਿਆ ਕਰਨ ਤੋਂ ਬਾਅਦ ਜਦੋਂ ਭਗਵਾਨ ਜੀ ਮੈਨੂੰ ਨਜ਼ਰ ਆਏ, ਭਗਵਾਨ ਦੇ ਮੈਨੂੰ ਦਰਸ਼ਨ ਹੋਏ, ਤੇ ਭਗਵਾਨ ਦੇ ਦਰਸ਼ਨ ਕਰਕੇ ਮੈਂ ਉਹਨਾਂ ਕੋਲੋਂ ਇਹ ਬਚਨ ਸਰਵਣ ਕੀਤੇ ਹਨ।
ਤਿੰਨ ਸੋ ਪ੍ਰੇਰਿਓ ਮੈਂ ਚਲ ਆਇਓ।
ਉਹਨਾਂ ਦਾ ਪ੍ਰੇਰਿਆ ਹੋਇਆ, ਜਦੋਂ ਭਗਵਾਨ ਜੀ ਨੇ ਮੈਨੂੰ ਦਰਸ਼ਨ ਦਿੱਤੇ, ਉਹਨਾਂ ਦੀ ਤਪੱਸਿਆ ਮੇਰੀ ਵੇਖ ਕੇ ਉਹ ਰੀਝੇ ਮੇਰੇ ਤੇ ਪ੍ਰਸੰਨ ਹੋਏ, ਤੇ ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਤੂੰ ਰਾਜੇ ਖਵਾਕ ਕੋਲ ਜਾਣਾ ਕਰ। ਉਹਨਾਂ ਦਾ ਪ੍ਰੇਰਿਆ ਹੋਇਆ, ਹੇ ਰਾਜਾ ਮੈਂ ਤੇਰੇ ਕੋਲ ਚੱਲ ਕੇ ਆਇਆ ਹਾਂ।
ਕਹਿਤ ਬੈਂਤ ਕੋ ਨਾ ਸ਼ਿਕਰਾਇਓ।
ਭਗਵਾਨ ਜੀ ਚਾਹੁੰਦੇ ਨੇ ਉਸ ਦਾਨਵ ਦਾ ਨਾਸ ਕਰਾਉਣਾ, ਹੁਣ ਭਗਵਾਨ ਜੀ ਆਪ ਚਾਹੁੰਦੇ ਹੁਣ ਦਾਨਵ ਨੂੰ ਮਾਰਨਾ, ਤੇ ਫਿਰ ਦਾਨਵ ਦੀ ਕੀ ਤਾਕਤ ਤੋਂ ਜਿਉਂਦਾ ਰਹਿ ਜੇ। ਜਿਹਨੂੰ ਭਗਵਾਨ ਆਪ ਮਾਰਨਾ ਚਾਹੇ, ਰੱਬ ਆਪ ਮਾਰਨਾ ਚਾਹੇ, ਉਹਨੂੰ ਕੋਈ ਜਵਾ ਸਕਦਾ? ਉਹਦੀ ਕੀ ਤਾਕਤ ਹੈ ਕਿ ਉਹ ਆਪ ਜਿਉਂਦਾ ਰਹਿ ਸਕੇ? ਭਗਵਾਨ ਦੀ ਇਹ ਚਾਹਨਾ ਹੈ, ਹੇ ਰਾਜਾ ਇਖਵਾਕ, ਉਹ ਤੇਰੇ ਰਾਹੀ ਆਪਣੀ ਇਸ ਚਾਹਨਾ ਨੂੰ ਪੂਰੀ ਕਰਨਾ ਚਾਹੁੰਦੇ ਹਨ।
ਸੁਣ ਮੈਂ ਪਾਲ ਵਿਸਾਲ ਆਨੰਦਾ।
ਰਾਜੇ ਇਖਵਾਕ ਨੇ ਜਦੋਂ ਉਹ ਤੰਗ ਰਿਸ਼ੀ ਦੇ ਇਹ ਬੋਲ ਸੁਣੇ, ਇਹ ਬਚਨ ਸੁਣੇ, ਤੇ ਸੁਣ ਕੇ ਰਾਜਾ ਇਖਵਾਕ ਬੜਾ ਆਨੰਦਿਤ ਹੋਇਆ, ਬੜਾ ਖੁਸ਼, ਬੜਾ ਪ੍ਰਸੰਨ ਹੋਇਆ ਕਿ ਭਗਵਾਨ ਨੇ ਮੈਨੂੰ ਇਸ ਯੋਗ ਸਮਝਿਆ ਕਿ ਉਹ ਮੇਰੇ ਸਰੀਰ ਵਿਚ ਆ ਕੇ ਨਿਵਾਸ ਕਰਨਗੇ, ਮੇਰੀ ਇਸ ਕਾਇਆ ਵਿਚ ਆ ਕੇ ਨਿਵਾਸ ਕਰਨਗੇ, ਮੈਨੂੰ ਇਸ ਯੋਗ ਸਮਝਿਆ। ਇਸ ਕਰਕੇ ਰਾਜਾ ਇਖਵਾਕ ਬੜਾ ਆਨੰਦਿਤ ਹੋਇਆ, ਪ੍ਰਸੰਨ ਹੋਇਆ।
ਮੈਂ ਜਾਣਿਓ ਮੁਝ ਹੈ ਗੁਣ ਬ੍ਰਿੰਦਾ।
ਕਹਿਣ ਲੱਗੇ ਮੈਂ ਜਾਣ ਗਿਆ ਕਿ ਮੈਂ ਇਸ ਜੰਗ ਨੂੰ ਜ਼ਰੂਰ ਕਰਾਂਗਾ, ਕਿਉਂਕਿ ਇਹਦੇ ਕਰਨ ਨਾਲ ਮੈਨੂੰ ਬਹੁਤ ਸਾਰੇ ਗੁਣਾਂ ਦੀ ਪ੍ਰਾਪਤੀ ਹੋਵੇਗੀ।
ਇੱਕ ਤੋ ਧਰਮ ਜੰਗ ਹੈ ਮੇਰਾ।
ਮੇਰਾ ਧਰਮ ਹੈ ਜੰਗ ਕਰਨਾ, ਮੈਂ ਇੱਕ ਜੰਗ ਜ਼ਰੂਰ ਕਰਾਂਗਾ। ਰਾਜਾ ਖਵਾਕ ਬੋਲਿਆ, ਉਹ ਤੰਗ ਰਿਸ਼ੀ ਨੂੰ ਕਹਿਣ ਲੱਗਾ, ਕਹਿੰਦਾ ਹੇ ਰਿਸ਼ੀ ਵਰ, ਇਹ ਜੰਗ ਮੈਂ ਜ਼ਰੂਰ ਕਰਾਂਗਾ। ਕਿਉਂ ਕਰਾਂਗਾ? ਉਹਦਾ ਕਾਰਨ ਹੈ, ਇੱਕ ਤਾਂ ਮੇਰਾ ਧਰਮ ਹੈ ਜੰਗ ਕਰਨਾ, ਕਿਉਂਕਿ ਮੈਂ ਛਤਰੀ ਹਾਂ, ਛਤਰੀ ਦਾ ਧਰਮ ਹੁੰਦਾ ਜੰਗ ਕਰਨਾ। ਗੁਰੂ ਕਲਗੀਧਰ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਚ ਇਹ ਬਚਨ ਲਿਖੇ ਨੇ, ਜੂਜਬੋ ਕਾਮ ਹੈ ਛਤਰਨ ਕੋ, ਕਛ ਜੋਗਨ ਸਿਉ ਨਹੀਂ ਕਾਮ ਲੜਾਈ। ਜਦੋਂ ਭਗਵਾਨ ਸ਼ਿਵ ਜੀ ਪਾਰਸਨਾਥ ਨਾਲ, ਜਦੋਂ ਭਗਵਾਨ ਸ਼ਿਵ ਜੀ ਖੜਗ ਸਿੰਘ ਨਾਲ ਲੜਨ ਆਏ ਨਾ, ਤੇ ਖੜਗ ਸਿੰਘ ਨੇ ਗੱਲ ਕਹੀ ਸੀ ਸ਼ਿਵ ਜੀ ਨੂੰ, ਕਹਿੰਦੇ ਯੋਗੀਆਂ ਦਾ ਕੰਮ ਨੀ ਲੜਾਈ ਕਰਨਾ, ਲੜਾਈ ਕਰਨਾ ਛਤਰੀਆਂ ਦਾ ਧਰਮ ਹੈ, ਛਤਰੀਆਂ ਦਾ। ਕਹਿੰਦੇ ਮੇਰਾ ਛਤਰੀ ਧਰਮ ਹੈ, ਤੇ ਪਹਿਲਾ ਧਰਮ ਮੇਰਾ ਬਣਦਾ ਜੰਗ ਕਰਨਾ, ਯੁੱਧ ਕਰਨਾ।
ਦੁਤੀਆ ਮੁਨੀ ਬਰ ਕੈ ਬੋ ਤੇਰਾ,
ਇਹ ਕਾਰਨ ਹੈ ਮੇਰਾ ਧਰਮ ਹੈ ਜੰਗ ਕਰਨਾ। ਦੂਜਾ, ਹੇ ਮੁਨੀਵਰ, ਤੁਸੀਂ ਕਹਿ ਰਹੇ ਹੋ, ਇੱਕ ਮੁਨੀ ਦਾ ਕਹਿਣਾ ਮੰਨਣਾ ਮੇਰਾ ਫਰਜ਼ ਬਣਦਾ ਹੈ, ਮੇਰਾ ਧਰਮ ਬਣਦਾ ਕਿ ਮੈਂ ਇੱਕ ਰਿਸ਼ੀ ਦਾ ਕਹਿਣਾ ਮੰਨਾਂ। ਹੇ ਰਿਸ਼ੀ ਵਰ, ਦੂਜਾ ਤੁਹਾਡਾ ਕਹਿਣਾ ਹੈ।
ਤ੍ਰਿਤੀਏ ਜਗਤ ਨਾਥ ਤੇ ਸਾਥਾ,
ਤੀਜਾ ਕਾਰਨ ਹੈ ਕਿ ਜਗਤ ਨਾਥ ਭਗਵਾਨ ਉਹ ਖੁਦ ਪ੍ਰੇਰਣਾ ਕਰਕੇ ਤੁਹਾਨੂੰ ਮੇਰੇ ਕੋਲ ਭੇਜ ਰਹੇ ਨੇ।
ਓਏ ਏਕਤਾ ਦੇ ਬੰਦਾ ਮਾਤਾ,
ਮੇਰੇ ਵਿੱਚ ਇੱਕ ਮਿੱਕ ਹੋਣਗੇ ਜਿਨ੍ਹਾਂ ਨੂੰ ਸਾਰਾ ਜਗਤ ਵੰਦਨਾ ਕਰਦਾ, ਸਾਰਾ ਸੰਸਾਰ ਜਿਨ੍ਹਾਂ ਨੂੰ ਨਮਸਕਾਰ ਕਰਦਾ, ਉਹ ਮੇਰੇ ਸਰੀਰ ਵਿੱਚ ਆਉਣਗੇ। ਉਹ ਜਗਤ ਨਾਥ ਪ੍ਰਮਾਤਮਾ ਮੇਰੇ ਸਰੀਰ ਵਿੱਚ ਆਵੇਗਾ, ਹੋਰ ਕੀ ਚਾਹੀਦਾ? ਕਹਿੰਦਾ ਤਿੰਨ ਤਿੰਨ ਕਾਰਨ ਬਣ ਰਹੇ ਨੇ, ਇੱਕ ਮੇਰਾ ਧਰਮ ਹੈ ਜੰਗ ਕਰਨਾ, ਦੂਜਾ ਹੇ ਰਿਸ਼ੀ ਤੇਰਾ ਕਹਿਣਾ ਹੈ, ਤੀਜਾ ਅਕਾਲ ਪੁਰਖ ਭਗਵਾਨ ਨੇ ਮੇਰੇ ਸਰੀਰ ਵਿੱਚ ਪ੍ਰਵੇਸ਼ ਕਰਨਾ। ਇਹ ਤਿੰਨ ਤਿੰਨ ਕਾਰਨ ਸਬੱਬ ਬਣ ਰਹੇ ਨੇ ਉਸ ਧੁੰਦ ਦਾਨਵ ਨਾਲ ਜੰਗ ਕਰਨ ਵਾਸਤੇ।
ਛੁੱਟੇ ਕੱਲੇ ਜੀ ਅਸ਼ੇਸ਼ ਦੁਰਾਧਰ,
ਜਦੋਂ ਉਹ ਭਗਵਾਨ ਮੇਰੇ ਸਰੀਰ ਵਿੱਚ ਪ੍ਰਵੇਸ਼ ਕਰੇਗਾ, ਤੇ ਭਗਵਾਨ ਦਾ ਇਸ ਸਰੀਰ ਵਿੱਚ ਪ੍ਰਵੇਸ਼ ਹੋਵੇਗਾ, ਮੇਰੇ ਸਾਰੇ ਦੁਨੀਆਂ ਦੇ ਕਲੇਸ਼ ਛੁੱਟ ਜਾਣਗੇ, ਮੈਂ ਸਾਰਿਆਂ ਕਲੇਸ਼ਾਂ ਤੋਂ ਮੁਕਤ ਹੋ ਜਾਵਾਂਗਾ, ਸਾਰਿਆਂ ਵਿਘਨਾਂ ਤੋਂ, ਸਾਰੀਆਂ ਸਮੱਸਿਆਵਾਂ ਤੋਂ, ਜਨਮ ਤੇ ਮਰਨ ਤੋਂ ਮੈਂ ਰਹਿਤ ਹੋ ਜਾਵਾਂਗਾ, ਰਾਜਾ ਇਖਵਾਕ ਕਹਿ ਰਿਹਾ।
ਮੈਂ ਬੜ ਭਾਗ ਲਖੋ ਏ ਮੁਨੀਵਰ,
ਏ ਮੁਨੀਵਰ, ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ, ਮੇਰੇ ਬੜੇ ਵੱਡੇ ਭਾਗ, ਸਰਵੋਤਮ ਭਾਗ, ਕਿ ਇੱਕ ਖੁਦ ਤੇਰੇ ਜੈਸਾ ਰਿਸ਼ੀ ਮੈਨੂੰ ਪ੍ਰੇਰਨ ਆਇਆ, ਦੂਜਾ ਭਗਵਾਨ ਨੇ ਮੇਰਾ ਸਰੀਰ ਚੁਣਿਆ ਕਿ ਮੈਂ ਰਾਜ ਧੁੰਦ ਰਾਜ ਧੁੰਦ ਰਾਕਸ਼ ਦੇ ਨਾਲ ਜੰਗ ਕਰਾਂ, ਉਹ ਮੇਰੇ ਸਰੀਰ ਵਿੱਚ ਆ ਕੇ ਪ੍ਰਵੇਸ਼ ਕਰਨਗੇ। ਕਹਿੰਦਾ ਮੈਂ ਆਪਣੇ ਵੱਡੇ ਭਾਗ ਜਾਣਦਾ ਕਿ ਮੇਰੇ ਵੱਡੇ ਭਾਗ ਹਨ।
ਇੰਪੋਪਤ ਕਰਕੇ ਉਤਸ਼ਾਹ,
ਰਾਜੇ ਨੇ ਇਹ ਉਤਸ਼ਾਹ ਕੀਤਾ, ਰਾਜੇ ਨੇ ਗੱਲ ਕਹਿ ਕੇ ਉਹ ਤੰਗ ਰਿਸ਼ੀ ਨੂੰ, ਫਿਰ ਇਹਨੇ ਲੜਾਈ ਕਰਨ ਵਾਸਤੇ ਉਤਸ਼ਾਹ ਕੀਤਾ, ਜੰਗ ਦੀਆਂ ਤਿਆਰੀਆਂ ਕੀਤੀਆਂ।
ਭਇਓ ਸਨਦ ਬੱਦ ਬਰ ਬਾਹੂ,
ਬਰ ਬਾਹੂ, ਬਲ ਵਾਲੀਆਂ ਬਾਹਾਂ ਵਾਲਾ ਧਾਰਨੀ ਰਾਜਾ ਇਖਵਾਕ, ਇਹਨੇ ਸਨਦ ਬੱਦ ਹੋਣਾ ਕੀਤਾ, ਸ਼ਸਤਰ ਧਾਰੀ ਹੋਇਆ, ਆਪਣੇ ਸਰੀਰ ਤੇ ਇਹਨੇ ਸ਼ਸਤਰ ਸਜਾਏ ਹਨ।
ਨੰਦਨ ਹੁਤੇ 21,000,
21,000 ਲੜਕੇ ਸੀ ਇਹਦੇ, ਇਖਵਾਕ ਰਾਜੇ ਦੇ, ਸੈਂਕੜੇ ਰਾਣੀਆਂ ਸੀ, ਉਹਨਾਂ ਰਾਣੀਆਂ ਵਿੱਚੋਂ 21,000 ਇਹਦੇ ਪੁੱਤਰ ਸਨ, 21,000 ਪੁੱਤਰਾਂ ਨੂੰ ਵੀ ਨਾਲ ਲੜਨ ਵਾਸਤੇ ਤਿਆਰ ਕੀਤਾ।
ਸ਼ਸਤਰ ਪੈਰੇ ਸਗਰੇ ਪੇ ਤਿਆਰ,
21,000 ਲੜਕੇ ਵੀ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਗਏ। ਉਹਨਾਂ ਆਖਿਆ ਜੇ ਪਿਤਾ ਦੀ ਆਗਿਆ ਕਿ ਜੰਗ ਦੇ ਮੈਦਾਨ ਚ ਲੜਨਾ ਤੇ ਅਸੀਂ ਲੜ ਕੇ ਭਾਵੇਂ ਪ੍ਰਾਣ ਤਿਆਗਣੇ ਪੈਣ, ਤਿਆਗਣ ਨੂੰ ਤਿਆਰ ਆ। 21,000 ਲੜਕਿਆਂ ਨੇ ਲੜਨ ਵਾਸਤੇ ਤਿਆਰੀ ਕਰ ਲਈ, ਉਹ ਵੀ ਤਿਆਰ ਹੋ ਗਏ।
ਛੂਟਨ ਇੱਕ ਅਨੇਕ ਨੀ ਚੱਲੇ,
ਛੂਣੀ, ਇੱਕ ਛੂਣੀ ਵਿੱਚ 14,00,000 ਫੌਜ ਹੁੰਦੀ ਹੈ, ਇੱਕ ਛੂਣੀ ਵਿੱਚ 14,00,000 ਵੀ ਹੁੰਦੇ ਨੇ, 18,00,000 ਵੀ ਹੁੰਦੇ ਨੇ। ਇੱਕ ਛੂਣੀ ਫੌਜ ਦੀ ਲੈ ਕੇ, ਯਾਨੀ ਕਿ 14,00,000 ਸਿਪਾਹੀਆਂ ਨੂੰ ਆਪਣੇ ਨਾਲ ਲੈ ਕੇ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਕਰਕੇ ਚੱਲ ਪਿਆ।
ਗਜ ਬਾਜਨ ਰਸ ਕਰ ਕਲ ਮਲੀ,
ਬੜੇ ਬੜੇ ਹਾਥੀ, ਘੋੜੇ, ਰੱਥ, ਉਹ ਜਦੋਂ ਚੱਲੇ ਤੇ ਇੱਕ ਵਾਰੀ ਕਲਮਲਾਹਟ ਮੱਚ ਗਈ, ਕੁਰਬਲ ਕੁਰਬਲ ਕਰਦੇ ਫਿਰਦੇ ਨੇ ਹਾਥੀ, ਘੋੜੇ, ਰੱਥਾਂ। 12,00,000 ਫੌਜ, ਇੱਕ ਛੋੜੀ ਕੋਈ ਥੋੜੀ ਨਹੀਂ ਹੁੰਦੀ, 21,000 ਇਹਦੇ ਆਪਣੇ ਲੜਕੇ ਸਨ, ਉਹਨਾਂ ਨਾਲ ਵੀ ਫੌਜਾਂ ਵੱਖੋ ਵੱਖਰੀਆਂ ਨੇ। ਉਹ ਸਾਰੀਆਂ ਫੌਜਾਂ ਲੈ ਕੇ ਜਦੋਂ ਚੱਲਿਆ ਤੇ ਬੜੇ ਹਾਥੀ, ਘੋੜੇ, ਗੜਬੈਲਾਂ, ਰੱਥ, ਤੇ ਕਹਿੰਦੇ ਏਦਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਸਤਰ ਅਸਤਰ ਲੈ ਕੇ ਚੱਲ ਪਏ।
ਤੁਜਾ ਪਤਾਕਾ ਬਸਤਰਨ ਛੋਰੇ,
ਬੜੇ ਬੜੇ ਸੋਹਣੇ ਨਿਸ਼ਾਨ, ਤੁਜਾ ਕਹਿੰਦੇ ਨੇ ਨਿਸ਼ਾਨਾਂ ਨੂੰ, ਜਿਨ੍ਹਾਂ ਨਾਲ ਪਤਾਕੇ ਝੂਲ ਰਹੇ ਨੇ, ਰੰਗ ਬਿਰੰਗੇ ਨਿਸ਼ਾਨ, ਉਹ ਅੱਗੇ ਅੱਗੇ ਦੀ ਫੌਜ ਦੇ ਨਾਲ ਝੂਲਦੇ ਜਾ ਰਹੇ ਨੇ, ਕਿਉਂਕਿ ਫੌਜੀ ਨਿਸ਼ਾਨ ਹੈ, ਨਿਸ਼ਾਨ ਦੇ ਨਾਲ ਨਾਲ ਜਿੱਥੇ ਫੌਜ ਚੱਲਦੀ ਹੈ ਫੌਜ ਦੇ ਨਾਲ ਨਿਸ਼ਾਨ ਵੀ ਚੱਲਦੇ ਨੇ, ਕਿਉਂਕਿ ਨਿਸ਼ਾਨ ਦੇ ਥੱਲੇ ਜਿੱਧਰ ਨਿਸ਼ਾਨ ਜਾਣਾ ਫੌਜ ਦੇ ਉਧਰ ਜਾਣਾ, ਇਹ ਨਿਯਮ ਹੈ। ਇਸੇ ਕਰਕੇ ਅੱਜ ਕੱਲ ਵੀ ਦਲਾਂ ਪੰਥਾਂ ਵਿੱਚ, ਚਾਹੇ ਬੁੱਢਾ ਦਲ ਹੈ, ਤਰਨਾ ਦਲ ਹੈ, ਜਦੋਂ ਦਲ ਵਿਚਰਦੇ ਨੇ ਤੇ ਦਲਾਂ ਦੇ ਨਾਲ ਨਿਸ਼ਾਨ ਸਾਹਿਬ ਅੱਗੇ ਅੱਗੇ ਚੱਲਦੇ ਨੇ, ਕਿਉਂਕਿ ਨਿਸ਼ਾਨ ਦੇ ਅਧੀਨ ਹੋ ਕੇ ਫੌਜ ਚੱਲਦੀ ਹੈ, ਫੌਜ ਦੇ ਨਾਲ ਨਿਸ਼ਾਨ ਹੋਣੇ ਜ਼ਰੂਰੀ ਹੁੰਦੇ ਨੇ। ਤੋ ਰਾਜੇ ਖਵਾਕ ਨੇ ਜਦੋਂ ਫੌਜ ਚੜਾਈ, ਇਹਦੇ ਨਾਲ ਹਜ਼ਾਰਾਂ ਦੀ ਗਿਣਤੀ ਚ ਨਿਸ਼ਾਨ ਸੀ, ਕਿਉਂਕਿ ਲੱਖਾਂ ਫੌਜਾਂ ਸਨ, ਉਹਨਾਂ ਨੂੰ ਪ੍ਰੇਰਨ ਵਾਸਤੇ ਨਿਸ਼ਾਨ ਚਾਹੀਦੇ ਸਨ, ਉਹ ਨਾਲ ਪਤਾਕਾ ਝੂਲ ਰਹੇ ਨੇ, ਰੰਗ ਰੰਗ ਦੇ ਬਸਤਰਾਂ ਦੇ ਨਿਸ਼ਾਨ ਹਨ।
ਬਾਦਤ ਬਾਜ ਉੱਠੇ ਬਦ ਘੋਰੇ,
ਅਨੇਕ ਪ੍ਰਕਾਰ ਦੇ ਬਾਜੇ ਬੱਜ ਉੱਠੇ ਨੇ, ਅਨੇਕ ਪ੍ਰਕਾਰ ਦੇ ਰਣ ਸਿੰਘੇ, ਨਫੀਰੀਆਂ, ਨਗਾਰੇ, ਤੁਰੀਆਂ, ਜਿਹੜੇ ਜੰਗੀ ਨਾਦ ਸਾਜ ਨੇ ਉਹ ਸਾਰੇ ਵੱਜ ਤੁਰੇ ਹਨ।
ਕਰਕੇ ਮੰਗਲ ਅਨੇਕ ਪ੍ਰਕਾਰ ਨਿਕਸਿਓ ਨ੍ਰਿਪਤ ਆਪਣੇ ਦੁਆਰਾ,
ਅਨੇਕਾਂ ਪ੍ਰਕਾਰ ਦੇ ਮੰਗਲ ਕਰਕੇ ਆਪਣੇ ਘਰ ਵਿਚ ਪਹਿਲਾਂ ਇਹਨੇ ਬੜੇ ਮੰਗਲ ਮਨਾਏ, ਖੁਸ਼ੀਆਂ ਮਨਾਈਆਂ ਵੀ ਅਸੀਂ ਜੰਗ ਨੂੰ ਚੜੇ, ਕਿਉਂਕਿ ਸੂਰਮਾ ਤਾਂ ਉਹੀ ਹੈ ਜਿਹੜਾ ਜੰਗ ਨੂੰ ਸੁਣ ਕੇ ਰਣ ਸੂਰੇ ਚਿਕ ਹੁਲਾਸ ਸਾਹਿਬ ਦੇ ਬਚਨ ਨੇ ਕਿ ਰਣ ਦੇ ਮੈਦਾਨ ਨੂੰ ਵੇਖ ਕੇ ਸੂਰਮਿਆਂ ਦੇ ਹਿਰਦੇ ਚ ਹੁਲਾਸ ਪੈਦਾ ਹੁੰਦਾ ਹੈ। ਇਹਨਾਂ ਨੇ ਮੰਗਲ ਕੀਤੇ ਨੇ ਅਨੇਕਾਂ ਪ੍ਰਕਾਰ ਦੇ ਆਪਣੇ ਘਰ ਵਿਚ, ਨਿਕਲ ਪਿਆ ਜਦੋਂ ਚੱਲਿਆ ਤੇ ਜਿਹੜੇ ਦੇਵਤੇ ਉਹ ਵੀ ਆ ਕੇ ਇਹਦੀ ਸਹਾਇਤਾ ਕਰਨ ਲੱਗੇ, ਕਿਉਂਕਿ ਦੇਵਤਿਆਂ ਨੂੰ ਪਤਾ ਸੀ ਵੀ ਸਾਡੀ ਮਦਦ ਲਈ ਚੱਲਿਆ, ਇਹ ਸਾਡੇ ਭਲੇ ਵਾਸਤੇ ਜੰਗ ਲੜਨ ਚੱਲਿਆ, ਤੇ ਦੇਵਤੇ ਵੀ ਆ ਗਏ ਇਹਦੀ ਮਦਦ ਕਰਨ ਵਾਸਤੇ, ਰਾਜੇ ਖਵਾਕ ਦੀ ਦੇਵਤੇ ਵੀ ਉੱਤਰ ਆਏ।
ਜੈ ਤੂੰ ਯੁੱਧ ਮੈਂ ਧੁੰਦੂ ਮਾਰੇ,
ਸਾਰੇ ਹੁਣ ਜੰਗ ਦੇ ਮੈਦਾਨ ਚ ਧੁੰਦੂ ਦਾਨਵ ਨੂੰ ਮਾਰਨਾ ਚਾਹੁੰਦੇ ਹਨ।
ਜਾਪਨ ਆਪਣਾ ਟੰਕਾਰ ਕਰਨ ਤੇ,
ਆਪਣੇ ਧਨਖਾਂ ਨੂੰ ਟੰਕਾਰਦੇ ਨੇ, ਧਨਖ ਜਿਹੜੇ ਨੇ ਉਹਨਾਂ ਦਾ ਚਿਲਾ ਪਕੜ ਕੇ ਕੰਨਾਂ ਤੱਕ ਖਿੱਚਦੇ ਤੇ ਟੰਕਾਰ ਦੀ ਆਵਾਜ਼ ਆਉਂਦੀ ਹੈ, ਉਸ ਟੰਕਾਰ ਨਾਲ ਇੱਕ ਵਾਰੀ ਬੱਦਲਾਂ ਦੀ ਗੜਗੜਾਹਟ ਪੈਦਾ ਹੁੰਦੀ ਹੈ।
ਬਾਣ ਨਿਖੰਗਨ ਮੈਂ ਪਰਿਅੰਤੇ,
ਪੱਥਿਆਂ ਵਿਚ ਤੀਰ ਭਰ ਰਹੇ ਨੇ ਯੋਧੇ ਤੇ ਤੀਰਾਂ ਦੇ ਪੱਥੇ ਭਰੇ ਹੋਏ, ਬੜੇ ਬੜੇ ਤਿੱਖੇ ਤੀਰ ਉਹਨਾਂ ਪੱਥਿਆਂ ਦੇ ਵਿਚ ਪਾਏ ਹੋਏ ਨੇ।
ਚੰਦਰ ਹਾਸ ਨਿਰਮਲ ਚਮਕੰਤੇ,
ਚੰਦਰ ਹਾਸ ਤਲਵਾਰਾਂ ਨੂੰ ਕਹਿੰਦੇ ਨੇ, ਤਲਵਾਰਾਂ ਚਮਕਦੀਆਂ ਨੇ ਨਿਰਮਲ ਹੋ ਕੇ ਸਾਫ ਸਵੱਛ। ਅੱਜ ਕੱਲ ਕਿਸੇ ਸਿੰਘ ਦੇ ਕੋਲ ਪਹਿਲੀ ਗੱਲ ਤਾਂ ਕਿਰਪਾਨ ਹੁੰਦੀ ਨਹੀਂ, ਜੇ ਹੋਵੇ ਤੇ ਉਹਨੂੰ ਵੀ ਜਰ ਲੱਗੀ ਹੁੰਦੀ ਹੈ, ਉਹਨੂੰ ਸਾਫ਼ ਸਫਾਈ ਦਾ ਹੀ ਨਹੀਂ ਮੌਕੇ ਦਾ ਪਤਾ ਹੋਣਾ। ਦੁਸਹਿਰਾ ਲੰਘ ਕੇ ਗਿਆ, ਦੁਸਹਿਰੇ ਵਾਲੇ ਦਿਨ ਪੁਰਾਣੇ ਸਮੇਂ ਚ ਸਿੰਘ ਸਾਰੇ ਸ਼ਸਤਰਾਂ ਦੀ ਸੇਵਾ ਕਰਦੇ ਸਨ, ਸ਼ਸਤਰਾਂ ਨੂੰ ਸਾਫ਼ ਸਫਾਈ ਕਰਕੇ ਫਿਰ ਉਹਨਾਂ ਦੀ ਪੂਜਾ ਕਰਨੀ, ਸ਼ਸਤਰ ਪੂਜਣ ਦਿਵਸ ਦੇ ਨਾਂ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਸੀ। ਸੋ ਕਹਿਣ ਤੋਂ ਭਾਵ ਕਿ ਇਹਨਾਂ ਯੋਧਿਆਂ ਕੋਲ ਜਿੰਨੇ ਸ਼ਸਤਰ ਕਿਰਪਾਨਾਂ ਨੇ, ਚੰਦਰ ਹਾਂਸ ਤਲਵਾਰਾਂ ਨਿਰਮਲ ਹੋ ਕੇ ਚਮਕਦੀਆਂ ਨੇ, ਸੋਭਦੀਆਂ ਹਨ।
ਕੱਟ ਸੋ ਕਸੈ ਸੂਰ ਬਲਵੰਤੇ,
ਆਪਣੇ ਕਮਰ ਕਸੇ ਵਿਚ ਪਾ ਕੇ ਕਿਰਪਾਨਾਂ ਨੂੰ ਕਸਦੇ ਨੇ, ਤਿਆਰ ਬਰ ਤਿਆਰ ਕਰਦੇ ਨੇ।
ਬਿਪਰ ਜਿਤੇਂਦਰੀ ਬੇਦਨ ਬੇਤਾ,
ਬੜੇ ਬੜੇ ਬ੍ਰਾਹਮਣ ਜਿਹੜੇ ਇੰਦਰੀਆਂ ਨੂੰ ਜਿੱਤਣ ਵਾਲੇ ਨੇ, ਵੇਦਾਂ ਦੇ ਬੇਤਾ ਹਨ।
ਆਸ਼ਿਕ ਬਾਦਕੈ ਬਨ ਜੇਤਾ,
ਪੂਜਾ ਕਰਨ ਵਾਸਤੇ ਆਏ ਨੇ, ਜਦੋਂ ਫੌਜ ਟੋਰਨੀ ਸੀ ਤੇ ਪੂਜਾ ਕਰਨ ਲਈ ਬ੍ਰਾਹਮਣ ਆਏ, ਉਹਨਾਂ ਬ੍ਰਾਹਮਣਾਂ ਨੇ ਆਸ਼ੀਰਵਾਦ ਦਿੱਤੀ ਕਿ ਤੁਸੀਂ ਜੰਗ ਜਿੱਤ ਕੇ ਆਓ, ਰਣ ਵਿਚ ਫਤਿਹ ਪ੍ਰਾਪਤ ਕਰਕੇ ਆਓ, ਐਸੀ ਆਸ਼ੀਰਵਾਦ ਉਹਨਾਂ ਬ੍ਰਾਹਮਣਾਂ ਨੇ ਦਿੱਤੀ।
ਗਜ ਬਾਜੀ ਸਿੰਧਨ ਦੁੱਤ ਭਾਰੇ,
ਸਾਰੇ ਹਾਥੀ ਘੋੜੇ ਰਥਾਂ ਜਿਨ੍ਹਾਂ ਦੀ ਬੜੀ ਦੁਤੀ ਹੈ, ਬੜਾ ਪ੍ਰਕਾਸ਼ ਹੈ,
ਸਭ ਸਜਾਏ ਕਰ ਪਾਖਰ ਡਾਰੇ,
ਸਾਰੇ ਚੰਗੀ ਤਰ੍ਹਾਂ ਸਜਾ ਲਏ, ਉਹਨਾਂ ਤੇ ਪਾਖਰ ਪਾ ਲਏ ਨੇ, ਹਾਥੀਆਂ ਦੇ ਉੱਤੇ ਅੰਬਾਰੀਆਂ ਪਾ ਲਈਆਂ, ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਕਰ ਲਏ ਨੇ।
ਸਿੰਧਨ ਫੇਰੇ ਹਨ ਕੁਦਾਵਤ,
ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ ਰਥਾਂ ਨੂੰ ਫੇਰਦੇ ਨੇ ਸੱਜੇ ਖੱਬੇ ਰਣ ਦੇ ਮੈਦਾਨ ਵਿਚ।
ਲੜਬੇ ਕੋ ਯੋਧਾ ਉਤਸ਼ਾਹ,
ਬੜਾ ਉਤਸ਼ਾਹ ਹੈ ਲੜਨ ਦਾ ਯੋਧਿਆਂ ਵਿਚ, ਬੜਾ ਭਾਰੀ ਉਤਸ਼ਾਹ, ਬੜੇ ਭਾਰੀ ਉਤਸ਼ਾਹ ਦੇ ਨਾਲ ਯੋਧੇ ਸੂਰਮੇ ਲੜਨਾ ਚਾਹੁੰਦੇ ਨੇ।
ਪਿੰਡ ਪਾਲ ਤੋਮਰ ਅਸਧਾਰੇ,
ਫਿਰ ਪਿੰਡ ਪਾਲ ਆਦਿਕ ਜਿਹੜੇ ਸ਼ਸਤਰ ਅਸਤਰ ਨੇ ਉਹ ਇਹਨਾਂ ਨੇ ਆਪਣੇ ਹੱਥਾਂ ਦੇ ਵਿਚ ਸਾਰਨ ਕੀਤੇ, ਜਿਹਨੂੰ ਗੋਫੀਆ ਕਹਿ ਦਿੰਦੇ ਨੇ, ਗੋਫੀਆ ਜਿਹਦੇ ਵਿਚ ਪੱਥਰ ਰੱਖ ਕੇ ਦੂਰ ਵਗਾ ਕੇ ਮਾਰਦੇ ਨੇ ਉਹਨੂੰ ਗੋਫੀਆ ਕਹਿੰਦੇ ਨੇ, ਵੱਡੇ ਵੱਡੇ ਗੋਫੀਏ ਸਨ ਪੱਥਰ ਚੁੱਕ ਕੇ ਵਗਾ ਕੇ ਮਾਰਨ ਵਾਸਤੇ, ਇਹ ਪੁਰਾਣਾ ਇਕ ਪ੍ਰਕਾਰ ਦਾ ਸ਼ਸਤਰ ਹੀ ਹੁੰਦਾ ਸੀ। ਆਮ ਕਰਕੇ ਅੱਜ ਕੱਲ ਜ਼ਿਮੀਦਾਰ ਆਪਣੇ ਖੇਤਾਂ ਵਿਚ ਪੰਛੀਆਂ ਆਦਿਕ ਨੂੰ ਉਡਾਉਣ ਵਾਸਤੇ ਵੀ ਰੱਖਦੇ ਨੇ, ਇਹ ਗੋਫੀਏ ਆਦਿਕ ਇਹਨਾਂ ਨੇ ਪਕੜੇ ਹੋਏ, ਤੋਮਰ ਬਰਛੀਆਂ ਪਕੜੀਆਂ, ਕਿਰਪਾਨਾਂ ਪਕੜੀਆਂ ਹੋਈਆਂ,
ਪਾਸੀ ਮੁਦਗਰ ਗਏ ਕਰ ਭਾਰੇ,
ਮੁਦਗਰ ਪਕੜੇ ਹੋਏ ਨੇ ਬੜੇ ਬੜੇ ਵੱਡੇ ਭਾਰੇ ਵਜਨ ਵਾਲੇ,
ਅਨੇਕ ਪ੍ਰਕਾਰ ਕਰੇ ਰਣ ਤਿਆਰੇ, ਨਿਕਸਿਓ ਭੂਪਤ ਪੁਰ ਕੇ ਦੁਆਰੇ,
ਅਨੇਕਾਂ ਪ੍ਰਕਾਰ ਦੀਆਂ ਰਣ ਦੀਆਂ ਤਿਆਰੀਆਂ ਕਰਕੇ ਸਭ ਫੌਜਾਂ ਨਿਕਲੀਆਂ, ਰਾਜਾ ਇਖਵਾਕ ਆਪਣੇ ਮਹਿਲ ਦੇ ਕਿਲੇ ਦੇ ਦਰਵਾਜੇ ਵਿਚੋਂ ਏਦਾਂ ਸਾਰੀ ਤਿਆਰੀ ਕਰਕੇ ਫੌਜਾਂ ਨੂੰ ਸੰਦਬੱਧ ਕਰਕੇ ਨਿਕਲਿਆ।
ਉਹ ਜਾਂਬੂ ਨਦ ਰਤਨ ਮੰਗਾਏ,
ਬੜੇ ਬੜੇ ਕੀਮਤੀ ਜਾਂਬੂ ਨਦ, ਕੀਮਤੀ ਰਤਨ, ਹੀਰੇ ਪੰਨੇ ਨੇ ਮੰਗਵਾਏ ਹਨ।
ਪਿਛਕਨ ਦੇ ਦਾਨ ਮਨ ਪਾਏ।
ਪਿਛਕ ਆਏ ਨੇ ਭਿਖਾਰੀ ਮੰਗਣ ਲਈ, ਉਹਨਾਂ ਨੂੰ ਦਾਨ ਦਿੱਤਾ ਹੈ, ਉਹਨਾਂ ਕੋਲ ਆਸ਼ੀਰਵਾਦ ਲੈਣ ਲਈ ਕਿ ਆਸ਼ੀਰਵਾਦ ਦਿਓ ਕਿ ਅਸੀਂ ਜੰਗ ਫਤਿਹ ਕਰਕੇ ਆਈਏ। ਪਿਛਕਾਂ ਨੂੰ ਜਿਹੜੇ ਪਿਛਕ ਹਨ, ਪਿਛਕ ਵੀ ਉਦੋਂ ਅੱਜ ਵਾਂਗਰ ਭਿਖਾਰੀ ਨਹੀਂ ਸੀ ਹੁੰਦੇ, ਪਿਛਕ ਵੀ ਬੜੇ ਬੜੇ ਤਪਸਵੀ ਹੁੰਦੇ ਸਨ, ਉਹ ਵੀ ਆ ਕੇ ਤਪ ਕਰਕੇ ਫਿਰ ਭਿਖਿਆ ਮੰਗ ਕੇ ਖਾਂਦੇ ਸਨ। ਉਹਨਾਂ ਭਿਖਕਾਂ ਨੂੰ ਪਿਛਕਾਂ ਨੂੰ ਦਾਨ ਦਿੱਤਾ ਹੈ ਰਾਜੇ ਖਵਾਕ ਨੇ।
ਸਭਨ ਪ੍ਰਸੰਨ ਕਰਿਓ ਮੈਂ ਪਾਲਾ,
ਰਾਜੇ ਨੇ ਸਾਰਿਆਂ ਨੂੰ ਪ੍ਰਸੰਨ ਕੀਤਾ ਸਰਬ ਪ੍ਰਕਾਰ ਨਾਲ।
ਦੈਂਤ ਦਿਸ਼ਾ ਕੇ ਮਾਰਗ ਚਾਲਾ,
ਦੈਂਤ ਜਿਸ ਪਾਸੇ ਸੀ ਰਾਜੇ ਇਖਵਾਕ ਨੇ ਉਸੇ ਪਾਸੇ ਨੂੰ ਚੱਲਣਾ ਕੀਤਾ, ਜਿੱਧਰ ਰਾਜਾ ਜਿੱਧਰ ਧੁੰਦ ਦਾਨਵ ਨੇ ਨਿਵਾਸ ਕੀਤਾ ਹੋਇਆ।
ਤੁਰੀ ਦੁੰਦ ਭਗੋ ਮੁਖ ਬਾਜੇ,
ਤੁਰੀਆਂ ਵੱਜ ਰਹੀਆਂ ਨੇ, ਦੁੰਦ ਨਗਾਰੇ ਵੱਜ ਰਹੇ ਨੇ। ਗੋਮੁਖ ਕਹਿੰਦੇ ਨੇ ਰਣ ਸਿੰਘਿਆਂ ਨੂੰ, ਰਣ ਸਿੰਘੇ ਵੱਜੇ ਹਨ।
ਪਤੇ ਢੋਲ ਰਾਓ ਸੁਣ ਪਤ ਗਾਜੇ,
ਢੋਲ ਵੱਜਦੇ ਨੇ ਜਿਨ੍ਹਾਂ ਦੀ ਆਵਾਜ਼ ਸੁਣ ਕੇ ਭੱਟ ਵੀ ਗੱਜੇ ਨੇ, ਸੂਰਮੇ ਵੀ ਗੱਜੇ ਨੇ ਲੜਨ ਵਾਸਤੇ।
ਬਿਨ ਅਸੰਗ ਤੇ ਤਪੀ ਉਤੰਕ, ਲਿਓ ਸੰਗ ਨੇ ਗਮਨਿਓ ਨਿਸ਼ੰਕ।
ਸੰਗ ਰਿਸ਼ੀ ਜਿਹਨੇ ਬੜੀ ਤਪੱਸਿਆ ਕੀਤੀ, ਜਿਹੜਾ ਪ੍ਰੇਰ ਕੇ ਲੈ ਕੇ ਜਾ ਰਿਹਾ ਰਾਜੇ ਖਵਾਕ ਨੂੰ, ਅੱਗੇ ਅੱਗੇ ਨਾਲ ਚੱਲਿਆ ਦੱਸਣ ਵਾਸਤੇ ਕਿ ਧੁੰਦ ਦਾਨਵ ਕਿੱਥੇ ਹੈ, ਕਿਉਂਕਿ ਉਹ ਤਾਂ ਲੇਟਿਆ ਹੋਇਆ ਸੀ, ਸੁੱਤਾ ਪਿਆ ਸੀ, ਧੂੜ ਦੇ ਵਿਚ ਦੱਬਿਆ ਹੋਇਆ ਸੀ। ਕਹਿੰਦੇ ਉਹਨੂੰ ਲੈ ਕੇ ਰਾਜੇ ਖਵਾਕ ਨੂੰ ਤੰਗ ਰਿਸ਼ੀ ਅੱਗੇ ਅੱਗੇ ਪ੍ਰੇਰਦਾ ਹੋਇਆ ਬਿਨਾਂ ਡਰ ਤੋਂ ਚੱਲ ਪਿਆ।
ਅਗਰੇ ਪੁੱਤਰ ਸਾਥੀ ਲੀਨੇ,
ਸਾਰੇ ਪੁੱਤਰਾਂ ਨੂੰ ਨਾਲ ਲੈ ਲਿਆ ਰਾਜੇ ਖਵਾਕ ਨੇ, 21,000 ਦੇ ਪੁੱਤਰ ਸਾਰੇ ਨਾਲ ਲੈ ਲਏ।
ਕਿਉਂ ਪਸੁਰ ਤੋਂ ਲੜਦੇ ਪੀਂਦੇ,
ਬੜੇ ਚਾਓ ਨਾਲ ਅਸੁਰ ਨਾਲ ਲੜਨ ਵਾਸਤੇ ਚੱਲ ਪਏ।
ਦਿਨ ਪ੍ਰਤ ਕਰਤ ਨਿਵੇਸ਼ ਕਿਰ ਨਿਰਪਾਲਾ,
ਪ੍ਰਤੀ ਦਿਨ ਤੁਰਦੇ ਜਾ ਰਹੇ ਨੇ, ਜਿੱਥੇ ਰਾਤ ਪੈਂਦੀ ਟਿਕ ਜਾਂਦੇ ਨੇ, ਦਿਨ ਚੜਦਾ ਤੇ ਫਿਰ ਚੱਲ ਪੈਂਦੇ ਨੇ।
ਸਭਨ ਸੰਭਾਲਤ ਮਾਰਗ ਚਾਲਾ,
ਸਾਰਿਆਂ ਨੂੰ ਸੰਭਾਲ ਕੇ ਆਪਣੀਆਂ ਫੌਜਾਂ ਨੂੰ, ਸਿਪਾਹੀਆਂ ਨੂੰ, ਕੱਲੇ ਕੱਲੇ ਦੀ ਸੰਭਾਲ ਕਰਕੇ ਤੁਰਿਆ ਜਾ ਰਿਹਾ।
ਬਿਮਨ ਸੁਪਤ ਨੇ ਸੈਨਾ ਮਾਏ,
ਨੇ ਸੈਨਾ ਸਾਰਿਆਂ ਦੇ ਮਨ ਬੇਮਨ ਨਹੀਂ ਹਨ, ਕਿਉਂਕਿ ਸਾਰਿਆਂ ਦੇ ਮਨ ਚ ਉਤਸ਼ਾਹ ਹੈ ਲੜਨ ਦਾ, ਕਿਸੇ ਦਾ ਮਨ ਨਿਰਾਸ਼ ਨਹੀਂ ਹੈ ਕਿ ਅਸੀਂ ਜੰਗ ਨੂੰ ਚੱਲੇ ਆ, ਸਗੋਂ ਜੰਗ ਤੇ ਜਾਣ ਦਾ ਸਾਰਿਆਂ ਦੇ ਮਨ ਚ ਚਾਓ। ਹਾਲਾਂਕਿ ਪਤਾ ਹੈ ਸਾਰਿਆਂ ਨੂੰ ਕਿ ਅਸੀਂ ਬੜੇ ਵੱਡੇ ਰਾਕਸ਼ ਨਾਲ ਲੜਨ ਲਈ ਜਾ ਰਹੇ ਹਾਂ ਧੁੰਦ ਨਾਲ, ਪਰ ਫਿਰ ਵੀ ਕਿਸੇ ਦੇ ਮਨ ਚ ਉਦਾਸੀ ਨਹੀਂ, ਸਭ ਦੇ ਮਨ ਵਿਚ ਲੜਨ ਦਾ ਚਾਓ ਹੈ।
ਆਪਣੇ ਪ੍ਰਾਣ ਅਰ ਪਾਏ,
ਸਾਰੇ ਰਾਜੇ ਖਵਾਕ ਤੋਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਣ ਨੂੰ ਤਿਆਰ ਨੇ, ਰਾਜੇ ਖਵਾਕ ਤੋਂ ਆਪਣੇ ਪ੍ਰਾਣ ਦੇਣ ਨੂੰ ਵੀ ਤਿਆਰ ਹਨ।
ਰਿਸ਼ਟ ਪੁਸ਼ਟ ਵਾਹਨ ਗਨ ਨਾਨਾ,
ਇਹਨਾਂ ਦੇ ਵਾਹਨ ਨੇ, ਘੋੜੇ ਨੇ, ਹਾਥੀ ਨੇ, ਬਲਦ ਨੇ, ਬੜੇ ਰਿਸ਼ਟ ਪੁਸ਼ਟ ਨੇ, ਬੜੇ ਬਲਵਾਨ ਨੇ, ਉਹ ਵੀ ਲੜਨ ਵਾਸਤੇ ਬੜੇ ਮਾਨੋ ਜਿਵੇਂ ਸ਼ਿੰਗਾਰੇ ਹੋਏ ਨੇ।
ਅਲੰਕਾਰ ਪੈਰੇ ਦੁਤਵਾਨਾ,
ਬੜੇ ਬੜੇ ਸੋਹਣੇ ਗਹਿਣੇ ਆਪਣੇ ਘੋੜਿਆਂ ਹਾਥੀਆਂ ਨੂੰ ਵੀ ਪਾਏ ਹੋਏ, ਘੋੜਿਆਂ ਤੇ ਹਾਥੀਆਂ ਨੂੰ ਵੀ ਯੋਧਿਆਂ ਨੇ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ, ਆਪ ਵੀ ਸੂਰਮਿਆਂ ਨੇ ਆਪਣੇ ਸਰੀਰਾਂ ਤੇ ਗਹਿਣੇ ਧਾਰਨ ਕੀਤੇ ਹੋਏ ਨੇ।
ਉਤਸ਼ਾਹਤ ਜੋਧਾ ਗਨ ਚੱਲਾ,
ਉਤਸ਼ਾਹ ਨਾਲ, ਬੜੇ ਉਤਸ਼ਾਹ ਦੇ ਨਾਲ ਜਿੰਨੇ ਯੋਧੇ ਨੇ, ਜਿੰਨੇ ਸੂਰਮੇ ਨੇ ਟੁਰੇ ਜਾ ਰਹੇ ਨੇ।
ਕਹਿਤ ਦੈਂਤ ਕੋ ਹਮ ਦਲ ਮਲੈ,
ਚੱਲਣ ਵੇਲੇ ਸਾਰੇ ਸੂਰਮੇ ਗੱਲਾਂ ਕਰਦੇ, ਕਹਿੰਦੇ ਮੈਂ ਮਲਾਂਗਾ ਦਾਨਵ ਨੂੰ, ਧੁੰਦ ਦਾਨਵ ਨੂੰ ਮੈਂ ਦਲ ਮਲ ਕੇ ਸੁੱਟ ਦਿਆਂਗਾ, ਮੈਂ ਧੁੰਦ ਦਾਨਵ ਦਾ ਨਾਸ ਕਰਕੇ ਰੱਖ ਦਿਆਂਗਾ, ਇੰਨਾ ਉਤਸ਼ਾਹ ਹੈ ਇਹਨਾਂ ਅੰਦਰ। ਹਾਲਾਂਕਿ ਪਤਾ ਹੈ ਕਿ ਧੁੰਦ ਦਾਨਵ ਦੇ ਪੈਰ ਥੱਲੇ ਆ ਕੇ ਅਸੀਂ ਮਿੱਧੇ ਜਾਵਾਂਗੇ, ਏਡਾ ਵੱਡਾ, ਪਰ ਫਿਰ ਵੀ ਲੜਨ ਦਾ ਉਤਸ਼ਾਹ ਉਹਨਾਂ ਅੰਦਰ। ਕਹਿੰਦੇ ਅਸੀਂ ਦਲ ਮਲ ਸੁੱਟਾਂਗੇ ਧੁੰਦ ਦਾਨਵ ਨੂੰ।
ਸਿਕਤਾ ਸਾਗਰ ਕੋ ਵਿਸਤਾਰਾ,
ਕਹਿੰਦੇ ਏਦਾਂ ਚੱਲੇ ਜਾ ਰਹੇ ਨੇ ਮਾਨੋ ਜਿਵੇਂ ਰੇਤਾ ਦਾ ਸਾਗਰ ਸਮੁੰਦਰ ਦਾ ਵਿਸਥਾਰ ਹੋਵੇ।
ਕਿਤ ਯੋਜਨ ਲੈ ਪੁਲਨ ਉਦਾਰਾ,
ਕਿਸਨੇ ਯੋਜਨ ਤੱਕ ਬੜੀ ਬਰੇਤੀ ਸੀ, ਦੂਰ ਦੂਰ ਤੱਕ ਬਰੇਤੀ ਨਜ਼ਰ ਆਈ।
ਇਸ ਮੈਂ ਸੁਪਤੀ ਉਹ ਦੈਂਤ ਕਰਾਲਾ, ਚਿਰੰਕਾਲ ਕੋ ਦੇ ਵਿਸਾਲਾ,
ਬਰੇਤੀ ਸੀ ਨਾ, ਉਸ ਬਰੇਤੀ ਵਿਚ ਉਹ ਦਾਨਵ ਸੁੱਤਾ ਪਿਆ ਸੀ, ਬੜੇ ਲੰਮੇ ਅਰਸੇ ਤੋਂ, ਕਈ ਵਰਿਆਂ ਤੋਂ ਉਸ ਬਰੇਤੀ ਵਿਚ ਸੁੱਤਾ ਪਿਆ। ਜਦੋਂ ਬਰੇਤੀ ਵੇਖੀ ਸਾਰੀ ਫੌਜ ਨੇ,
ਰਿਖੀ ਉਤੰਗ ਨੇ ਭੇਦ ਜਨਾਵਾ,
ਉਤੰਗ ਰਿਸ਼ੀ ਨੇ ਸਾਰਾ ਭੇਦ ਦੱਸਿਆ, ਆਖਿਆ ਰਾਜਾ ਆ ਜਗ੍ਹਾ ਹੈ, ਆ ਜਿਹੜੀ ਉੱਚੀ ਜੀ ਜਗ੍ਹਾ ਨਜ਼ਰ ਆਉਂਦੀ ਹੈ, ਇੱਥੇ ਦਾਨਵ ਧੁੰਦ ਸੁੱਤਾ ਹੋਇਆ ਲੇਟਿਆ ਹੋਇਆ।
ਇਹ ਉਹ ਤੰਗ ਥਲ ਜੋ ਦਿਸ਼ਟਾ ਵਾ ਜਿਸ ਮੈਂ ਦੈਂਤ ਦਬਿਓ ਪਰ ਰਿਓ।
ਤੰਗ ਰਿਸ਼ੀ ਨੇ ਉਸ ਵੇਲੇ ਸਾਰਾ ਭੇਦ ਦੱਸਿਆ, ਕਹਿਣ ਲੱਗਾ ਜੀ ਆ ਜਿਹੜੀ ਉੱਚੀ ਜੀ ਥਾਂ ਨਜ਼ਰ ਆਉਂਦੀ ਹੈ ਨਾ ਤੁਹਾਨੂੰ ਪਹਾੜ ਵਾਂਗਰ, ਇਸੇ ਜਗ੍ਹਾ ਦੇ ਉੱਤੇ ਦਾਨਵ ਧੁੰਦ ਜਿਹੜਾ ਉਹ ਸੁੱਤਾ ਪਿਆ ਲੇਟਿਆ ਹੋਇਆ, ਇਹ ਉਹਦਾ ਸਰੀਰ ਹੈ ਔਰ ਉਹਦੇ ਸਰੀਰ ਉੱਤੇ ਮਿੱਟੀ ਦੇ ਰੇਤਾ ਜੰਮੀ ਹੋਈ ਹੈ, ਉਹਦੇ ਢੇਰ ਲੱਗੇ ਹੋਏ ਨੇ।
ਚਿਰੰਕਾਲ ਤੋਂ ਨਿੰਦਰਾ ਲਿਓ,
ਇਹਦੇ ਵਿੱਚ ਪਿਆ ਹੋਇਆ ਤੇ ਚਿਰੰਕਾਲ ਤੋਂ ਨਿੰਦਰਾ ਦੇ ਵਸ ਪਿਆ ਹੋਇਆ ਹੈ।
ਤਬ ਸੈਨਾ ਕੇ ਪਦ ਮਿਲ ਸਾਰੇ,
ਉਸ ਵਕਤ ਜਿੰਨੀ ਫੌਜ ਦੇ ਸੂਰਮੇ ਸਨ ਸਾਰੇ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ,
ਸਗਰੀ ਮ੍ਰਿਤਕਾ ਦੇ ਜਬ ਤਾਰੇ,
ਵੀ ਸਾਰੀ ਮਿੱਟੀ ਨੂੰ ਕਹਿੰਦੇ ਜਦੋਂ ਸਾਰੇ ਮਿੱਟੀ ਪਾਸੇ ਕਰਨੀ ਪੈਣੀ ਤਾਂ ਹੀ ਥੱਲੇ ਉਹਦੀ ਦੇਹ ਨਿਕਲੇਗੀ, ਪਹਿਲਾਂ ਮਿੱਟੀ ਪਾਸੇ ਕਰਨੀ ਪਏਗੀ, ਕਿ ਸਾਰੀ ਫੌਜ ਰਲ ਕੇ ਪਹਿਲਾਂ ਮਿੱਟੀ ਪਾਸੇ ਕਰੇ,
ਕਰੇ ਪ੍ਰਹਾਰ ਉੱਠੇ ਤਬ ਜਿਹੇ,
ਜਦੋਂ ਉਹਦੀ ਦੇਹੀ ਤੇ ਵਾਰ ਕਰਾਂਗੇ ਫੇਰ ਉਹ ਉੱਠੇਗਾ, ਨਹੀਂ ਤਾਂ ਉਹਨੇ ਉੱਠਣਾ ਹੀ ਕੋਈ ਨਹੀਂ, ਸੁੱਤਾ ਹੀ ਰਹਿਣਾ। ਪਹਿਲਾਂ ਮਿੱਟੀ ਪਾਸੇ ਕਰੋ, ਮਿੱਟੀ ਪਾਸੇ ਕਰਕੇ ਫੇਰ ਉਹਦੀ ਦੇਹੀ ਤੇ ਵਾਰ ਕਰੋ, ਜਦੋਂ ਉਹਦੀ ਦੇਹੀ ਤੇ ਵਾਰ ਕਰੋਗੇ ਫੇਰ ਉਹ ਉੱਠੇਗਾ।
ਸ਼ਸਤਰ ਪ੍ਰਹਾਰੋ ਆਪਣ ਤੇਹੇ,
ਤੁਸੀਂ ਆਪਣੇ ਸ਼ਸਤਰ ਮਾਰਨੇ, ਆਪਣੇ ਸ਼ਸਤਰਾਂ ਨਾਲ ਉਸ ਦਾਨਵ ਨੂੰ ਮਾਰਨਾ।
ਇਮ ਸੁਨ ਭੂਪ ਸਿਵਰ ਕਰਵਾਇਓ, ਸਭ ਸੈਨਾ ਕੋ ਤਾਂ ਪਟਾਇਓ।
ਸੁਣ ਕੇ ਰਾਜੇ ਖਵਾਕ ਨੇ ਫੌਜ ਦਾ ਡੇਰਾ ਕਰਵਾਇਆ ਤੇ ਫੇਰ ਆਪਣੀ ਫੌਜ ਉਸ ਜਗ੍ਹਾ ਤੇ ਭੇਜੀ ਜਿੱਥੇ ਦਾਨਵ ਲੇਟਿਆ ਹੋਇਆ ਮਿੱਟੀ ਦੇ ਵਿੱਚ ਧਸਿਆ ਹੋਇਆ।
ਕਸੀ ਕੁਦਾਲੇ ਨਾਲ ਵਿਸਾਲੇ,
ਕੁਦਾਲ ਲੈ ਲਏ, ਕਈਆਂ ਲੈ ਲਈਆਂ, ਤਸਲੇ ਲੈ ਲਏ ਮਿੱਟੀ ਚੁੱਕਣ ਵਾਸਤੇ ਪਾਸੇ ਕਰਨ ਲਈ।
ਮੈਂ ਤਾਂ ਮਿਲ ਕੇ ਪਤ ਜਾਲੇ,
ਬਹੁਤ ਸਾਰੇ ਸੂਰਮੇ ਰਲ ਕੇ ਇਕੱਠੇ ਹੋ ਕੇ ਮਿੱਟੀ ਪਾਸੇ ਕਰਦੇ ਨੇ, ਖੁਦਾਈ ਕਰਦੇ ਨੇ।
ਅਨੇਕ ਪ੍ਰਕਾਰ ਮਚਾਵੇ ਰੋਲਾ,
ਅਨੇਕ ਪ੍ਰਕਾਰ ਨਾਲ ਰੋਲਾ ਮਚਾਉਂਦੇ, ਜਦੋਂ ਮਿੱਟੀ ਪਾਸੇ ਕਰਦੇ ਨਾਲ ਮੂੰਹ ਤੋਂ ਸ਼ੋਰ ਸ਼ਰਾਬਾ ਵੀ ਕਰਦੇ ਨੇ।
ਖੁਦੈ ਕਿਲਕੈ ਖੋਦਨ ਠੋਰਾ,
ਨੇ ਕਿਲਕਾਰੀਆਂ ਮਾਰਦੇ ਨੇ ਜਿਸ ਜਗ੍ਹਾ ਤੇ ਖੁਦਾਈ ਕਰ ਰਹੇ ਨੇ।
ਸਾਵਧਾਨ ਹੋਏ ਸ਼ਸਤਰ ਸੰਭਾਲੇ,
ਸਾਵਧਾਨ ਹੋ ਕੇ ਸ਼ਸਤਰ ਵੀ ਸੰਭਾਲਦੇ ਨੇ, ਇਹ ਨੀ ਪਤਾ ਵੀ ਕਿਹੜੇ ਵੇਲੇ ਦਾਨਵ ਉੱਠ ਖਲੋਵੇ, ਇਸ ਕਰਕੇ ਸ਼ਾਸਤਰ ਵੀ ਆਪਣੇ ਸਾਵਧਾਨ ਹੋ ਕੇ ਸੰਭਾਲਦੇ ਹਨ।
ਕਰੇ ਓਜ ਕੋ ਪੈਰ ਪ੍ਰਹਾਰੈ,
ਔਰ ਆਪਣੇ ਜ਼ੋਰ ਨਾਲ ਲੱਤਾਂ ਮਾਰਦੇ ਨੇ, ਠੁੱਡੇ ਮਾਰਦੇ ਨੇ ਵੀ ਥੱਲੇ ਸੁੱਤਾ ਪਿਆ ਦਾਨਵੇ ਨੂੰ ਮਾਰੀਏ, ਪੈਰ ਮਾਰਦੇ ਨੇ ਜ਼ੋਰ ਦੇ ਨਾਲ ਆਪਣੇ।
ਅਨਕ ਜਤਨ ਤੇ ਮ੍ਰਿਤਕਾ ਤਾਰੈ, ਪਿੱਛੇ ਅਸੁਰ ਕੋ ਅਬ ਹਮ ਮਾਰੈ,
ਬੜੇ ਭਾਰੀ ਯਤਨ ਕਰਕੇ ਮਿੱਟੀ ਪਾਸੇ ਕਰਦੇ ਨੇ ਸੂਰਮੇ, ਕਹਿੰਦੇ ਵੇਖਾਂਗੇ ਅਸੀਂ ਦਾਨਵ ਨੂੰ ਕਿ ਕਿਹੋ ਜਿਹਾ ਦਾਨਵ ਹੈ, ਥੱਲੇ ਕੱਢ ਕੇ ਇਹਨੂੰ ਮਿੱਟੀ ਵਿੱਚੋਂ ਫੇਰ ਮਾਰਾਂਗੇ।
ਸਬਦ ਦਿਓਸ ਬੀਤੇ ਇਸ ਭਾਂਤੇ,
12 ਕਹਿੰਦੇ 14 ਲੱਖ ਦੇ ਨੇੜੇ ਫੌਜ ਲੱਗੀ ਹੋਈ ਮਿੱਟੀ ਪੁੱਟਣ ਵਾਸਤੇ, ਤੇ ਇੰਨੀ ਫੌਜ ਲੱਗੀ ਤੇ 7 ਦਿਨ ਲੱਗੇ ਰਹੇ ਮਿੱਟੀ ਖੁਦਾਈ ਕਰਨ ਲਈ, ਏਡਾ ਵੱਡਾ ਦਾਨਵ ਦਾ ਸਰੀਰ ਸੀ। ਕਹਿੰਦੇ 7 ਦਿਨ ਤੱਕ ਖੁਦਾਈ ਕਰਦੇ ਰਹੇ,
ਕਰਤ ਜਿਤਨ ਕੋ ਸ਼ਤਰਨ ਕਾਤੇ,
ਬੜੇ ਭਾਰੀ ਯਤਨ ਕਰ ਰਹੇ ਨੇ ਦੁਸ਼ਮਣ ਨੂੰ ਮਾਰਨ ਲਈ।
ਪਿੱਛੇ ਸਰੀਰ ਦੈਂਤ ਕੋ ਕਾਰਾ,
ਖੁਦਾਈ ਕਰਦਿਆਂ ਕਰਦਿਆਂ ਥੋੜਾ ਜਿਹਾ ਡੂੰਘਾ ਪਹੁੰਚੇ ਤੇ ਕੀ ਵੇਖਿਆ, ਥੱਲੇ ਕਾਲੇ ਰੰਗ ਦਾ ਦਾਨਵ ਨਜ਼ਰ ਆਇਆ, ਕਾਲੇ ਦਾਨਵ ਦਾ ਸਰੀਰ ਨਜ਼ਰ ਆਇਆ, ਕਾਲਾ ਰੰਗ ਹੈ।
ਲੀਨ ਸਵਾਸ ਬੋ ਪੋਨ ਨਿਕਾਰਾ,
ਸਾਹ ਲਿਆ ਇਕਦਮ, ਦਾਨਵ ਨੇ ਸੁੱਤੇ ਪਏ ਨੇ ਜਦੋਂ ਥੱਲਿਓ ਸਰੀਰ ਨਿਕਲਿਆ ਤੇ ਉਹ ਸਾਹ ਲੈਣ ਲੱਗਾ, ਜਦੋਂ ਉਹਨੇ ਸਾਹ ਲਿਆ ਆਪਣੀ ਨਾਸਕਾ ਨਾਲ,
ਨਰ ਅਨੇਕ ਉੱਡ ਗਏ ਗਗਨ ਮੈਂ,
ਸਾਹ ਲਿਆ, ਸਾਹ ਬਾਹਰ ਕੱਢਿਆ, ਜਿੰਨੇ ਸਿਪਾਹੀ ਸੀ ਸਾਰੇ ਹਵਾ ਚ ਉੱਡ ਗਏ, ਇੰਨੇ ਜ਼ੋਰ ਨਾਲ ਸਾਹ ਲਿਆ, ਤੇ ਜਿੰਨੇ ਸਿਪਾਹੀ ਸਨ ਉਹ ਹਵਾ ਵਿਚ ਉੱਡਣ ਲੱਗੇ।
ਪਰ ਇਸ ਦੂਰ ਜਾਏ ਕਿਸ ਬਨ ਮੈਂ,
ਕਈ ਦੂਰ ਦੂਰ ਜਾ ਕੇ ਜੰਗਲਾਂ ਵਿਚ ਡਿੱਗਣ ਲੱਗੇ, ਇੰਨੀ ਤੇਜ਼ੀ ਨਾਲ ਹਵਾ ਲਈ,
ਸ਼ਬਦ ਕੁਲਾਹਲ ਅਤਿਸ਼ੈ ਹੋਵਾ,
ਕੁਲਾਹਲ ਹੋਇਆ, ਇੰਨੀ ਤੇਜ਼ੀ ਨਾਲ ਹਵਾ ਲੈਂਦਾ ਮਾਨੋ ਜਿਵੇਂ ਤੇਜ਼ ਹਨੇਰੀ ਚੱਲ ਪਈ ਹੋਵੇ।
ਪਰ ਉਹ ਸੁਰ ਕੋ ਤਨ ਜਬ ਜੋਵਾ,
ਫੇਰ ਉਸ ਦਾਨਵ ਦਾ ਸਰੀਰ ਪਿਆ ਵੇਖਿਆ,
ਅੰਗ ਹਲਾਵਨ ਕੀਨ ਚਦਾਏ,
ਆਪਣੇ ਅੰਗ ਹਿਲਾਏ, ਆਪਣੇ ਸਰੀਰ ਨੂੰ ਹਿਲਾਇਆ ਦਾਨਵ ਨੇ,
ਉੱਠਿਓ ਦੈਂਤ ਦਾਰੁਨਤਾ ਛਾਏ,
ਦਾਨਵ ਦੀ ਅੱਖ ਖੁੱਲੀ ਤੇ ਉੱਠ ਕੇ ਖਲੋ ਗਿਆ, ਉਠ ਕੇ ਪਹਿਲਾਂ ਬੈਠਾ ਹੈ,
ਮ੍ਰਿਤਕਾ ਤਨ ਪਰਤੇ ਸੋ ਉਤਾਰੇ,
ਮਿੱਟੀ ਸੀ ਇਹਦੇ ਸਰੀਰ ਤੇ ਉਹਨੂੰ ਪਹਿਲਾਂ ਝਾੜ ਕੇ ਲਾਇਆ ਦਾਨਵ ਨੇ, ਬੜਾ ਭਿਆਨਕ ਰੂਪ ਹੈ।
ਪੁਨਾ ਬਹਨੀ ਬਦੀ ਨਿਆਰੇ,
ਫੌਜਾਂ ਵੇਖੀਆਂ ਵੀ ਆਲੇ ਦੁਆਲੇ ਫੌਜਾਂ ਖੜੀਆਂ ਹੋਈਆਂ ਨੇ ਮੇਰੇ ਨਾਲ ਲੜਨ ਲਈ।
ਮੱਚਿਓ ਰੋਲ ਸੋ ਸੁਣ ਕਰ ਕਾਨ,
ਰੌਲਾ ਮਚਿਆ ਹੋਇਆ ਫੌਜਾਂ ਦਾ ਇਹਨੇ ਆਪਣੇ ਕੰਨਾਂ ਵਿਚ ਸੁਣਿਆ।
ਮਹਾ ਕਾਇਆ ਹੋਇਓ ਸਾਵਧਾਨ,
ਬੜੀ ਵੱਡੀ ਕਾਇਆ ਇਹਦੀ ਸਰੀਰ ਹੈ, ਸਾਵਧਾਨ ਹੋ ਗਿਆ ਲੜਨ ਵਾਸਤੇ ਫੌਜ ਦੇ ਨਾਲ। ਕਹਿੰਦੇ ਜਿਵੇਂ ਲੜਿਆ ਤੇ ਰਾਜੇ ਖਵਾਕ ਨੇ ਇਹਦਾ ਮੁਕਾਬਲਾ ਕੀਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।